ਵਾਹਿਗੁਰੂ ਜੀ
ਜੀ
ਕਾ
ਕਾ
ਖਾਲਸਾ
ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ
ਜੀ
ਕੀ
ਕੀ
ਫਤਿਹ।
ਫਤਿਹ ਪਿਤਾ ਜੀ, ਬਹੁਤ ਜ਼ਿਆਦਾ ਸੰਗਤਾਂ ਨੇ ਕੁਐਸਚਨ ਇਹ ਪੁੱਛਿਆ ਹੈ, ਜਿਹੜੇ ਆਪਣੇ ਸਰੀਰ 'ਤੇ ਕੇਸ ਦਾੜ੍ਹੀ, ਉਹ ਕਿੰਨੀ ਜ਼ਰੂਰਤ ਹੈ, ਉਹ ਕਾਹਦੇ ਵਾਸਤੇ ਕਿੰਨੀ ਜ਼ਰੂਰਤ ਆ?
ਮਤਲਬ ਜਿਹੜਾ ਸਾਡਾ ਬਾਣੀ ਨਾ ਹੀ ਇਹਦਾ ਜਵਾਬ ਹੈ। ਸਭ ਤੋਂ ਪਹਿਲਾਂ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਇੱਕ ਸ਼ਬਦ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਧੰਦੇ। ਉਹਦੇ 'ਚ ਅਗਲੀ ਲਾਈਨ 'ਚ ਹਦੀਸ ਦਾ ਨਾਂ ਆਉਂਦਾ। ਹਦੀਸ ਹੈ ਮੁਸਲਮਾਨਾਂ ਦੇ ਰਹਿਤਨਾਮਿਆਂ ਦੀ ਕਿਤਾਬ। ਔਰ ਫਿਰ ਉੱਥੋਂ ਬਾਅਦ ਇਹ ਚੀਜ਼ ਆਉਂਦੀ ਹੈ, ਸਾਬਤ ਸੂਰਤ ਦਸਤਾਰ। ਸਿਰਾ ਨਹੀਂ ਆ ਉੱਥੇ, ਦਸਤਾਰ ਸਰਾ। ਇਹ ਲਾਈਨ ਇੱਕ ਬਾਣੀ 'ਚ ਐਸੀ ਆਉਂਦੀ ਹੈ ਗੁਰੂ ਅਰਜਨ ਪਾਤਸ਼ਾਹ ਦੀ, ਜਿਹਦੇ 'ਚ ਸਾਫ ਦਾਰ ਔਰ ਸਾਰਾ ਸ਼ਬਦ ਬੜਾ ਕਮਾਲ ਦਾ। ਉਹਦੇ 'ਚ ਸਾਰਾ ਹੀ ਬਾਹਰਲਾ ਭੇਖ ਕੱਟੇ ਆ ਮੁਸਲਮਾਨਾਂ ਦਾ, ਬਾਹਰਲੀਆਂ ਚੀਜ਼ਾਂ ਆ ਜੋ ਅਸੀਂ ਜਿੱਦਾਂ ਸਾਡੇ ਰਹਿਤਨਾਮਿਆਂ 'ਚ ਕਈ ਚੀਜ਼ਾਂ ਐਸੀਆਂ ਹੈ। ਉਹ ਸ਼ਬਦ ਸਾਰਾ ਕਲੀਅਰ ਕਰਨ ਵਾਲਾ ਅਸੀਂ ਬਾਅਦ 'ਚ ਡਿਟੇਲ 'ਚ ਕਰਾਂਗੇ। ਪਹਿਲਾਂ ਜਿੱਥੋਂ ਹੀ ਤੁਰਦਾ ਵੀ ਬਾਣੀ 'ਚ ਹੈ, ਸਾਬਤ ਸੂਰਤ ਦਸਤਾਰ ਸਰਾ। ਸਾਬਤ ਸੂਰਤ ਦਾ ਔਰ ਇਹਦਾ ਮਤਲਬ ਅਸਲ ਇਹ ਹੈ ਵੀ ਮੁਗਲਾਂ ਦੇ ਰਾਜ ਦੇ ਵਿੱਚ ਜਿਹੜਾ ਇੱਕ ਰੈਂਕ ਸੀ ਦਰਬਾਰ ਦੇ ਵਿੱਚ, ਜਿਹੜਾ ਦਸਤਾਰ ਇੱਕ ਹੁੰਦੀ ਸੀ ਕੁੱਲਾ, ਉਹਦੇ ਆਲੇ ਦੁਆਲੇ ਪਗੜੀ ਬੰਨ੍ਹੀ ਔਰ ਉਹਦਾ ਬੜੀ ਉੱਚੀ ਥਾਂ 'ਤੇ ਉਹ ਰੱਖਿਆ ਹੁੰਦਾ ਸੀ। ਅਤੇ ਉਹ ਐਸਾ ਰੈਂਕ ਸੀ ਵੀ ਜਿਹੜਾ ਕਿਸੇ ਬਹਾਦਰ ਜਾਂ ਕਿਸੇ ਨੂੰ ਉਹ ਦਰਬਾਰੀ ਨੂੰ ਮਿਲਦਾ ਸੀ, ਜਿਹਨੂੰ ਫਿਰ ਉਹ ਪਗੜੀ ਅਤੇ ਕੁੱਲਾ ਮਿਲ ਜਾਂਦਾ ਸੀ ਆਪਣੇ ਉੱਤੇ ਰੱਖ ਕੇ ਸਿਰ ਦੇ ਉੱਤੇ, ਉਹਨੂੰ ਨਾਲ ਉਹਦਾ ਵਜ਼ੀਫਾ ਮਿਲਦਾ ਸੀ, ਇੰਨੇ ਪੈਸੇ ਉਹਦੇ ਨਾਲ ਜਾਇਦਾਦ ਹੁੰਦੀ ਸੀ। ਔਰ ਉਹ ਜਿਹੜਾ ਸਰਦਾਰ ਸੀ ਉਹ ਦਸਤਾਰ ਸਰਾ। ਅਸੀਂ ਜੇ ਮੁਸਲਮਾਨਾਂ ਦੀ ਹੁਣ ਦੀ ਹਿਸਟਰੀ ਦੇਖੀਏ ਤਾਂ ਜਿੰਨੇ ਵੀ ਆ ਸਾਡੇ ਸਾਰੇ ਅੱਤਵਾਦੀ, ਜਿੰਨੇ ਵੀ ਮੁਸਲਮਾਨਾਂ ਦੇ ਵਿੱਚ ਸਾਰੇ ਹੋਏ ਨੇ ਕੱਟੜ ਲੋਕ ਜਾਂ ਸਾਰੇ ਮੌਲਵੀ, ਸਾਰੇ ਸਿਰ 'ਤੇ ਪਗੜੀਆਂ ਰੱਖਦੇ ਸੀ ਔਰ ਉਹ ਜਿਹੜਾ ਦਸਤਾਰ ਸਰਾ ਰੈਂਕ ਹੈ ਨਾ, ਸਭ ਤੋਂ ਵੱਡੀ ਇਹ ਜਿਹੜੀ ਮਿਸਾਲ ਦਿੰਦੇ ਗੁਰਬਾਣੀ ਦੇ ਅੱਜ ਕੱਲ੍ਹ ਸਾਰੇ ਕੇਸਾਂ ਵਾਲੀ, ਉਹ ਸਾਰੇ ਜਿਹੜੇ ਵੱਡੇ ਵੱਡੇ ਲੋਕ ਜਾਂ ਕੱਟੜ ਲੋਕ ਹੈ, ਜ਼ਿਆਦਾ ਜਿਹਨਾਂ ਨੂੰ ਬਾਣੀ ਦਾ ਲਿਟਲ ਨੌਲੇਜ ਹੈ, ਬਾਣੀ ਦਾ ਜਿਹੜਾ ਥੋੜ੍ਹਾ ਜਿਹਾ ਨੌਲੇਜ ਲੈ ਕੇ ਕਿਸੇ ਨੂੰ ਚੀਜ਼ ਦੱਸਣੀ ਵੀ ਦੇਖੋ ਜੀ ਦਸਤਾਰ ਸਰਾ, ਦਸਤਾਰ ਸਰਾ ਵੀ ਸਿਰ ਦੇ ਉੱਤੇ ਕੇਸ 'ਤੇ ਦਸਤਾਰ ਹੋਣੀ ਚਾਹੀਦੀ, ਨਹੀਂ ਦਸਤਾਰ ਹੋਵੇ ਨਾ ਹੋਵੇ ਪਰ ਸਾਬਤ ਸੂਰਤ ਹੋ। ਸਾਬਤ ਸੂਰਤ ਹੈ ਕਿ ਜਿਸ ਤਰ੍ਹਾਂ ਅਸੀਂ ਪੈਦਾ ਹੁੰਦੇ ਹਾਂ ਬੱਚਾ ਮਾਂ ਦੇ ਪੇਟ 'ਚੋਂ, ਉਹ ਜਿਹੜਾ ਬੱਚਾ ਜਿਸ ਤਰ੍ਹਾਂ ਦਾ ਹੈ ਉਹਦਾ ਕੋ ਅੰਗ ਨਾ ਖਰਾਬ ਕੀਤਾ ਜਾਏ ਔਰ ਚਾਈਲਡ ਅਬਿਊਜ ਨਾ ਹੋਵੇ ਉਹਦੇ ਨਾਲ, ਵੱਡਾ ਹੋ ਕੇ ਜੋ ਮਰਜ਼ੀ ਕਰ ਲਵੇ। ਜਿੱਦਾਂ ਨੈਚੁਰਲ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਸਿਰ 'ਤੇ ਵਾਲ ਹੁੰਦੇ, ਔਰ ਜੇ ਬੱਚਾ ਮੁਸਲਮਾਨਾਂ ਦੀ ਜਿਹੜੀ ਹਦੀਸ ਦੀ ਕਿਤਾਬ ਹੈ ਜਾਂ ਸ਼ਰ੍ਹਾਂ 'ਚ ਜਿੱਥੇ ਲਿਖਦੇ ਉਹ ਆਇਆ ਬਾਣੀ ਦੇ ਵਿੱਚ, ਉਹ ਹਦੀਸ ਉਹਨਾਂ ਦੀ ਸ਼ਰ੍ਹਾਂ ਦੀ ਕਿਤਾਬ ਆ, ਉਹਦੇ 'ਚ ਲਿਖੇ ਆ ਵੀ ਮੁਸਲਮਾਨ ਜੋ ਹੋਵੇ ਉਹ ਸੁੰਨਤ ਕਰਾਵੇ। ਸੁੰਨਤ ਦਾ ਅੰਗਰੇਜ਼ੀ 'ਚ ਲਫਜ਼ ਮੈਨੂੰ ਪਤਾ ਨਹੀਂ, ਯਾਦ ਸੀ ਭੁੱਲ ਗਿਆ, ਵੀ ਉਹ ਸੁੰਨਤ ਬੱਚਾ ਜਦੋਂ 3-4 ਸਾਲ ਦਾ ਹੀ ਹੁੰਦਾ ਤਾਂ ਉਹਦੀ ਇੰਦਰੀ ਕੱਟ ਕੇ ਉੱਤੇ ਪੱਟੀਆਂ ਬੰਨ੍ਹ ਦਿੰਦੇ, ਖੂਨ ਚੱਲਦਾ ਸਾਰਾ। ਇਹ ਮੁਸਲਮਾਨਾਂ ਦੇ ਸਾਰਿਆਂ ਦੇ ਇਹ ਖਤਨੇ ਹੁੰਦੇ। ਬਾਣੀ ਸਾਡੀ ਕਹਿੰਦੀ ਵੀ ਜਿੱਦਾਂ ਦਾ ਬੱਚਾ ਪੈਦਾ ਹੋਇਆ ਕਿਉਂ ਸ਼ਕਲ ਵਿਗਾੜਦੇ। ਹੁਣ ਤਾਂ ਡਾਕਟਰਾਂ ਨੇ ਵੀ ਕਹਿਤਾ ਵੀ ਅੱਗਿਓਂ ਜਿਹੜਾ ਮਾਸ ਕੱਢਦੇ ਬੱਚਿਆਂ ਦਾ ਅਮੈਰੀਕਾ ਦੇ ਵਿੱਚ, ਕਹਿੰਦੇ ਵੀ ਇਹ ਮੈਡੀਕਲੀ ਠੀਕ ਨਹੀਂ ਹੈ। ਇਸ ਕਰਕੇ ਜਿਹੜਾ ਖਤਨੇ ਕਰਨੇ ਬੱਚੇ ਦੇ, ਔਰ ਹਿੰਦੂਆਂ ਦੇ ਰਿਵਾਜ਼ ਹੈ ਵੀ ਮੁੰਡਾ ਜਦੋਂ 4-5 ਸਾਲ ਦਾ ਜਾਂ 3 ਸਾਲ ਦਾ ਹੋ ਜਾਂਦਾ ਉਹਦੀ ਇੱਕ ਰਸਮ ਮਨਾਉਂਦੇ ਬੜੀ ਭਾਰੀ, ਬੜਾ ਦਰਸ਼ਨ ਕਰਦੇ ਮਾਰ ਸਾਰੇ ਤੰਬੂ ਸਾ ਲਾਦੇ ਦੁਨੀਆ ਇਨਵਾਈਟ ਕਰਦੇ, ਉਹਨੂੰ ਕਹਿੰਦੇ ਮੁੰਡਣ ਦੀ ਰਸਮ। ਉਹ ਬੱਚਾ ਰੋਂਦਾ ਚੀਕਦਾ ਲੇਕਿਨ ਉਹਦਾ ਜਿਹੜੇ ਕੇਸ ਹੈ ਉਹ ਉਤਾਰ ਦਿੱਤੇ ਜਾਂਦੇ ਹਨ, ਮੁੰਡਣ ਕਰਦੇ। ਇਹ ਜਿਹੜੀਆਂ ਦੋ ਚੀਜ਼ਾਂ ਸੀ ਨਾ, ਇਸ ਸ਼ਬਦ ਨਾਲ ਗੁਰੂ ਅਰਜਨ ਪਾਤਸ਼ਾਹ ਨਾਲ ਬੜੀ ਬਾਣੀ 'ਚ ਚੀਜ਼ਾਂ ਤਾਂ ਕੱਟੀਆਂ ਹੈ ਭਈ ਬੱਚੇ ਦਾ ਸਿਰ ਮੁੰਨ ਸਿੱਟਣਾ ਐਨ ਪੱਧਰਾ ਕਰ ਸਿੱਟਦੇ ਫੜ ਕੇ, ਉਹ ਰੋਂਦਾ ਨਾ ਹੀ ਉਹਨੂੰ ਮੁੰਨਦਾ ਅਤੇ ਉਹ ਰੋਂਦਾ, ਔਰ ਉੱਧਰੋਂ ਉੱਧਰੋਂ ਖੁਸ਼ੀਆਂ ਕਰਦੇ, ਉੱਧਰੋਂ ਖਤਨੇ ਮਾਰ ਉੱਦਣ ਦੇ ਗਾਂ ਛਾੜਦੇ ਵੀ ਹਾਂ ਖਤਨੇ ਆ ਵੀ ਹੁਣ, ਲੇਕਿਨ ਬੱਚਾ ਪੱਟੀਆਂ ਬਣਾ ਕੇ ਸਾਰਾ ਕੀ ਮਤਲਬ ਉਹ ਨੈਚੁਰਲ ਚੀਜ਼ ਨੂੰ ਖਰਾਬ ਕਰਨਾ, ਉਹਨੂੰ ਕਹਿੰਦੇ ਖਤਨੇ, ਉਹਨੂੰ ਕਹਿੰਦੇ ਮੁੰਡਣ। ਸਾਡੀ ਉਸ ਬਾਣੀ ਦਾ ਮਤਲਬ ਹੈ ਵੀ ਮੁੰਡਣ ਨਾ ਕਰਾਵੇ ਔਰ ਖਤਨੇ ਨਾ ਕੋ ਕਰਾਵੇ, ਔਰ ਦਸਾਂ ਗੁਰੂਆਂ ਦੇ ਸਿਰ ਦੇ ਉੱਤੇ ਕੇਸ, ਔਰ ਉੱਥੋਂ ਬਾਅਦ ਬਾਹਮਣਾਂ ਦੀ ਵੀ ਦਾੜੀ ਕੇਸ ਹੁੰਦੇ ਸੀ, ਬਾਣੀ 'ਚ ਆਉਂਦਾ ਸਾਰਾ, ਪੜ ਕੇ ਥੁੱਕ ਪਵੇ ਨਿੱਤ ਦਾੜੀ ਵੀ ਬਾਹਮਣ ਇੰਨਾ ਖਾ। ਜਿਹੜਾ ਇਹ ਰਿਵਾਜ਼ ਤੁਰਿਆ ਨਾ, ਅਸੀਂ ਬਾਣੀ ਦੇ ਰਾਹੀਂ ਹੱਲ ਕਰਨ ਲੱਗੇ ਇਹਨੂੰ ਗਲਤ ਜਵਾਬ ਦੇ ਦਿੰਦੇ ਹਾਂ ਜੀ। ਦੇਖੋ ਦਸਤਾਰ ਸਰਾ ਸਿਰ 'ਤੇ ਕੇਸ ਤਾਰ, ਦਸਤਾਰ ਸਰਾ ਜਿਹਨੇ ਪੱਗ ਬੱਧੀ ਹੋਵੇ, ਉਸ 'ਚ ਅਸਲ 'ਚ ਉਸ 'ਚ ਇਹ ਕਹਿੰਦੇ ਵੀ ਉਸ ਦਸਤਾਰ ਸਜਾਉਣ ਦਾ ਕੀ ਫਾਇਦਾ ਜੇ ਵਿੱਚ ਕੇਸ ਹੈ ਨਹੀਂ। ਤੇ ਉਹ ਦਸਤਾਰ ਸਿਰਾ ਕਹਿੰਦੇ ਆ, ਅਸੀਂ ਉਹਦੇ ਵਿੱਚ ਬਾਣੀ 'ਚ ਸਾਰੇ ਪਿਛੜੇ ਕਾਫੀ ਚੱਲਦੇ, ਦਸਤਾਰ ਸਰਾ ਹੋਜਰਾ ਕਬੂਲ ਦਰਾ ਸਾਰੇ ਜਿੰਨੇ ਉਸ ਬਾਣੀ ਪਿਛੜੇ ਲਹਿਦਾ ਹੁੰਦੇ। ਇਹਦਾ ਮੈਂ ਨਾ ਕਿਸੇ ਨਾ ਅੱਜ ਸਿੱਧਾ ਨਹੀਂ ਮੈਨੂੰ ਧਿਆਨ ਨਾ ਦੇਖਿਆ ਸ਼ਬਦ ਨੂੰ, ਸਿੱਧਾ ਹੀ ਦਸਤਾਰ ਸਰਾ ਜੀ ਵੀ ਦਸਤਾਰ ਸਿਰ 'ਤੇ ਹੋਵੇ, ਦਾੜੀ ਮੁੱਛ ਹੋਵੇ ਔਰ ਕੇਸ ਹੋਣ। ਸਾਡੀ ਬਾਣੀ ਕਹਿੰਦੀ ਤੀ ਪਗੜੀ ਭਾਵੇਂ ਹੋਵੇ ਨਾ ਹੋਵੇ, ਪਰ ਸਾਬਤ ਸੂਰਤ ਹੋਵੇ, ਅੰਦਰੋਂ ਜੇ ਵਾਲ ਮੁੰਨੇ ਉੱਤੋਂ ਪਗੜੀ ਰੱਖ ਲਈ ਅੰਦਰ ਕੇਸ ਹੈ ਨਹੀਂ, ਉਸ ਜ਼ਿਆਦਾ ਸਖਤ ਮਨਾ। ਇਹ ਜਿਹੜੇ ਮੁਸਲਮਾਨਾਂ 'ਚ ਰਿਵਾਜ਼ ਹੈ, ਉਹ ਕੁੱਲਾ ਉਹਨਾਂ ਨੂੰ ਮਿਲ ਜਾਂਦਾ ਸੀ, ਦਸਤਾਰਾਂ ਬੰਨਦੇ ਸੀ, ਪਰ ਇਹਨਾਂ ਦੇ ਵਾਲ ਮੁੰਨਣ ਦੀ ਬੜੀ ਭੈੜੀ ਆਦਤ ਸੀ। ਇਹਨਾਂ ਦੀ ਹਦੀਸ 'ਚ ਲਿਖਿਆ ਕਿ ਕੱਛਾਂ ਦੇ ਇੰਨੇ ਕੁ ਵਾਲ ਮੁੰਨੋ, ਦਾੜੀ ਐਡੀ ਕੁ ਰੱਖੋ, ਬਹੁਤੀ ਨਾ ਰੱਖੋ, ਕੈਂਚੀ, ਇਹ ਸਾਰੀਆਂ ਚੀਜ਼ਾਂ ਇਹ ਤੋਰੇ ਸਾਡੇ, ਇਹ ਚੀਜ਼ਾਂ ਨਹੀਂ ਸੀ ਪਹਿਲਾਂ। ਫਿਰ ਲਾਰਡ ਕਰਜ਼ਨ ਆਇਆ ਹਿੰਦੁਸਤਾਨ 'ਚ, ਗਵਰਨਰ ਜਨਰਲ, ਉਦੋਂ ਤੋਂ ਇਹ ਫਿਰ ਫੈਸ਼ਨ ਹੀ ਕਰਜ਼ਨ ਫੈਸ਼ਨ ਹੈ, ਅੰਗਰੇਜ਼ਾਂ ਨੇ ਵੀ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ, ਸਾਰਾ ਸਫ਼ਾ ਚਟਮੋਨ ਐਨ ਸਾਰਾ। ਇਹ ਮਤਲਬ ਜਿਉਂ ਜਿਉਂ ਹਕੂਮਤ ਸਾਡੇ 'ਤੇ ਆਉਂਦੀ ਗਈ ਉਹਦਾ ਅਸਰ ਪੈਂਦਾ ਗਿਆ। ਲਾਰਡ ਕਰਜ਼ਨ ਫੈਸ਼ਨ ਹੈ ਕਿ ਦਾੜੀਆਂ ਵੀ ਉੱਡ ਗਈਆਂ, ਪਹਿਲਾਂ ਅੰਗਰੇਜ਼ਾਂ ਦੇ ਵੀ ਦਾੜੀਆਂ। ਮਹਾਰਾਜਾ ਰਣਜੀਤ ਸਿੰਘ ਦੀ ਭਾਈ ਸਾਹਿਬ ਜੀ ਮਸ਼ਹੂਰ ਚੀਜ਼, ਸਭ ਤੋਂ ਵੱਡਾ ਉਹਦੀ ਦੇਣ ਸੀ ਕਿ ਫਰਾਂਸੀਸੀ ਉਹਨੇ ਜਰਨੈਲ ਰੱਖੇ ਸੀ ਤੋਪਖਾਨੇ ਦੇ, ਔਰ ਕਿਉਂਕਿ ਅੰਗਰੇਜ਼ਾਂ ਨਾਲ ਲੜਾ, ਅੰਗਰੇਜ਼ ਸੀ ਦੂਸਰੇ ਬੰਨੇ, ਔਰ ਉਹਨੇ ਸਾਰਿਆਂ ਨੂੰ ਹੁਕਮ ਦਿੱਤਾ ਸੀ ਕਿ ਕੋਈ ਵੀ ਮੇਰੇ ਅੰਡਰ ਜਿਹੜਾ ਭਾਵੇਂ ਫਰਾਂਸੀਸੀ ਜਾਂ ਵਿਦੇਸ਼ੀ ਫਰੰਗੀ ਨੌਕਰ ਹੈ, ਸਾਰਿਆਂ ਨੂੰ ਦਾੜੀ ਜ਼ਰੂਰ ਰੱਖਣੀ ਪੈਣੀ, ਉੱਤੇ ਭਾਵੇਂ ਜੋ ਮਰਜ਼ੀ ਰੱਖੋ ਪਰ ਦਾੜੀ ਪੂਰੀ ਹੋਵੇ। ਹੁਣ ਸ਼ੌਕ ਸੀ ਲੇਕਿਨ ਉਹ ਦਾੜੀਆਂ ਸਾਰਿਆਂ ਦੇ ਸੀ, ਔਰ ਬਲਕਿ ਇੱਥੇ ਤੱਕ ਕਿ ਹਿੰਦੂ ਵੀ ਜਿਹੜੇ ਦਰਬਾਰ 'ਚ ਆਉਂਦੇ ਸੀ, ਰਤਨ ਚੰਦ ਦਾੜੀ ਵਾਲੇ ਦੀ ਹੱਡੀ ਫੋਟੋ ਲਾਹੌਰ ਕਿਲ੍ਹੇ 'ਚ ਲੱਗੀ ਔਰ ਆਮ ਅਜਾਇਬ ਘਰਾਂ 'ਚ ਵੀ ਮਿਲ ਜਾਂਦੀ ਹੈ। ਉਹਨੂੰ ਰਤਨ ਚੰਦ ਐਡਾ ਹਿੰਦੂ ਸੀ, ਭਾਵੇਂ ਉੱਤੇ ਵਾਲ ਨਹੀਂ ਸੀ ਰੱਖੇ, ਪਰ ਉਹ ਵੀ ਦਰਬਾਰ 'ਚ ਜਦੋਂ ਆਉਂਦਾ ਸੀ ਪਗੜੀ ਬੰਨ੍ਹ ਕੇ ਅਤੇ ਨਾਲ ਦਾੜੀ ਸੀ ਬੜੀ ਸੋਹਣੀ, ਔਰ ਮਹਾਰਾਜਾ ਰਣਜੀਤ ਸਿੰਘ ਉਹਨੂੰ ਦਹੀਂ ਦੀ ਹੋਰ ਖਰਚੇ ਨਹੀਂ ਖਰੇ ਕਿੰਨੇ 100 ਰੁਪਈਆ ਮਹੀਨੇ ਦਾ, ਉਹ ਰਤਨ ਚੰਦ ਦਾੜੀ ਵਾਲੇ ਨੂੰ ਮਿਲਦਾ। ਇਹ ਹੁਣੇ ਜਿਹੜਾ ਜਨਰਲ ਰਿਵਾਜ਼ ਹੈ, ਜਦੋਂ ਅੰਗਰੇਜ਼ ਆਏ ਉਹ ਕਰਜ਼ਨ ਫੈਸ਼ਨ ਸ਼ੁਰੂ ਹੋ ਗਿਆ ਵੀ ਚਲੋ ਇਹਦੀ ਕੀ ਜ਼ਰੂਰਤ ਹੈ। ਲੇਕਿਨ ਅਸੀਂ ਸੁਪਨਾ ਵੀ ਨਹੀਂ ਲੈ ਸਕਦੇ ਵੀ ਕਿਸੇ ਗੁਰੂ ਦੇ ਕੇਸ ਜਾਂ 4 ਸਾਹਿਬਜ਼ਾਦਿਆਂ ਦੇ ਕੇਸ। ਇਹ ਸਵਾਲ ਜਿਹੜੀ ਉੱਠਦੀ ਹੈ ਨਾ, ਇਹ ਅੱਜ ਕੱਲ੍ਹ ਤਾਂ ਉੱਠਦੀ ਹੈ ਵੀ ਉਹਨਾਂ ਨੂੰ ਬਾਣੀ ਦਾ ਨੌਲੇਜ ਨਹੀਂ ਹੈ, ਨਾ ਪਿਛਲੀ ਸਾਡੀ ਸੱਭਿਅਤਾ ਦਾ, ਨਾ ਉਹਨਾਂ ਨੂੰ ਪਤਾ ਵੀ ਕਦੀ ਪੰਜ ਪਿਆਰਿਆਂ 'ਚ ਘੁੰਮ ਉਹਨਾਂ ਲਿਆ। ਪਹਿਲਾਂ ਤਾਂ ਮੂੰਹ ਤੋੜ ਜਵਾਬ ਉਹਨਾਂ ਦਾ ਇਹ ਉਹਨਾਂ ਨੂੰ ਦੇਣਾ ਚਾਹੀਦਾ ਵੀ ਕਲਗੀ ਤੁਹਾਨੂੰ ਪੰਜ ਪਿਆਰੇ ਸਾਨੂੰ ਅੰਮ੍ਰਿਤ ਛਕਾਉਣ ਵਾਲੇ ਸਾਰੇ ਉਹਨੇ 'ਚ ਕਦੀ ਕੋਈ ਕਿਸੇ ਨਾਲ ਮੰਨੀ ਜੀ, ਕਦੀ ਖਾਬੋ ਖਿਆਲ ਨਹੀਂ ਆ ਸਕਦਾ। ਜਿਹੜਾ ਸਵਾਲ ਕੱਢਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਵੀ ਸਾਡੇ ਪੰਜ ਪਿਆਰੇ ਵੀ ਕਦੀ ਤੁਸੀਂ ਹੁਣ ਵੀ ਸੋਚ ਸਕਦੇ ਵੀ ਉਹ ਮੁੰਨੇ ਨੇ। ਅਸੀਂ ਇਹ ਨਹੀਂ ਕਹਿੰਦੇ, ਸਾਡੀ ਬਾਣੀ ਇਹ ਕਹਿੰਦੀ ਹੈ, ਗੁਰੂ ਦਸਮ ਪਾਤਸ਼ਾਹ ਆਪ ਕਹਿੰਦੇ ਹੈ ਵੀ ਜੇ ਕੇਸਾਂ ਨਾਲ ਹੀ ਸਿੱਖੀ ਹੈ ਵੀ ਉਹ ਕੇਸ ਧਰੇ ਨਾ ਮਿਲੇ ਹਰ ਪਿਆਰੇ। ਵੀ ਜੇ ਤੂੰ ਸਮਝ ਲਿਆ ਵੀ ਮੈਂ ਕੇਸ ਹੀ ਦਾੜੀ ਰੱਖ ਕੇ ਬਾਕੀ ਮੈਂ ਸਿੱਖੀ ਦਾ ਕੋਈ ਕੰਮ ਨਾ ਕਰਾਂ ਤਾਂ ਮੈਂ ਰੱਬ ਨੂੰ ਮਿਲ ਲਵਾਂਗਾ, ਕਦੀ ਨਹੀਂ। ਦਸਮ ਪਾਤਸ਼ਾਹ ਵੀ ਇਸੇ ਖਿਆਲ ਦੇ ਹੱਕ 'ਚ ਹੈ ਵੀ ਬਾਹਰ ਲਾ ਲਈ, ਲੇਕਿਨ ਜਿਹੜੀ ਚੀਜ਼ ਬਾਣੀ 'ਚ ਲਿਖੀ ਹੈ ਸਾਬਤ ਸੂਰਤ, ਇਸ ਕਰਕੇ ਲਿਖੀ ਹੈ ਵੀ ਸਾਬਤ ਸੂਰਤ ਦਸਤਾਰ ਸਰਾ ਰੈਂਕ ਸੀ, ਉਹ ਕੁੱਲਾ ਉੱਤੇ ਪਾ ਲੈਂਦੇ ਸੀ, ਅੰਦਰੋਂ ਬਾਲ ਮੁੰਨੇ ਹੁੰਦੇ ਸੀ। ਅੱਜ ਕੱਲ੍ਹ ਜਿੰਨੇ ਨਵੇਂ ਸਿੱਖ ਸਾਰੇ ਵਿਚਾਰੇ ਗੁਰਦੁਆਰੇ ਜਾਣ ਲੱਗੇ ਪਗੜੀ ਸਜਾ ਲੈਂਦੇ ਨੇ ਅਤੇ ਅੰਦਰੋਂ ਦਾੜੀ ਮੁੰਨੀ ਹੁੰਦੀ, ਕੀ ਮਤਲਬ ਉਹ ਦਸਤਾਰ ਸਰਾ, ਦਸਤਾਰ ਸਰਾਬ ਹੈ, ਦਸਤਾਰ ਸਿਰਾ ਨਹੀਂ ਹੈ, ਸਿਰ 'ਤੇ ਨਹੀਂ ਹੈ। ਇਸ ਕਰਕੇ ਜਿਹੜਾ ਦਸਤਾਰ ਸਰਾ ਲਫਜ਼ ਬਾਣੀ 'ਚ ਆ ਜਾਣਾ, ਔਰ ਉੱਥੋਂ ਬਾਅਦ ਭਾਈ ਸਾਹਿਬ ਜੀ ਇਹ ਸਾਰੀ ਚੀਜ਼ ਜਿਹੜੀ ਹੈ ਵੀ ਕੇਸ ਧਰੇ ਨਾ ਮਿਲੇ ਹਰ ਪਿਆਰੇ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਸੇ ਹੱਕ 'ਚ ਹੈ ਵੀ ਉਹ ਸਿੱਖ ਕਾ ਭੇਖੀ ਸਿੱਖ ਹੈ, ਉੱਤਮ ਸਿੱਖਾਂ ਵਾਲਾ ਵੇਸ ਬਣਾ ਲਿਆ। ਭੇਖੀ ਕਿਹਨੂੰ ਕਹਿੰਦੇ ਵੀ ਸਿੱਖਾਂ ਵਾਲਾ ਵੇਸ ਬਣਾ ਲਿਆ ਪਰ ਅੰਦਰੋਂ ਸਿੱਖ ਨਹੀਂ ਹੈ। ਸਿੱਖ ਦੀ ਨਿਸ਼ਾਨੀ ਤਾਂ ਇਹ ਨਾ ਵੀ ਸਾਫ ਸੂਰਤ ਰਹੇ ਸਾਰੀ ਉਮਰ। ਹੁਣ ਅਸੀਂ ਇੱਕੋ ਮਿਸਾਲ ਦਿੰਦੇ ਹਾਂ ਇਹਦੀ ਵੀ ਕਿੱਡੀ ਵੱਡੀ ਖੋਪਰੀ ਲਾਹ ਕੇ ਹੱਥ 'ਚ ਫੜੀ ਹੈ ਜਲਾਦ ਨੇ, ਔਰ ਭਾਈ ਤਾਰੂ ਸਿੰਘ ਬੈਠਾ ਉਹਦਾ ਉੱਤੋਂ ਖੋਪਰਾ ਉੱਡ ਗਿਆ, ਲੇਕਿਨ ਜੂੜਾ ਹੱਥ 'ਚ ਉਹਦੇ 'ਚ ਔਰ ਸਾਰਾ, ਲੇਕਿਨ ਉਹਨੇ ਕੇਸ ਨਹੀਂ ਭਰੇ ਜਾਣ ਦਿੱਤੇ। ਕਿੱਡੀ ਵੱਡੀ ਗੱਲ, ਜਿਹੜੇ ਕਹਿੰਦੇ ਆ ਵੀ ਕੇਸ ਜ਼ਰੂਰੀ ਹੋ, ਅਸੀਂ ਕਹਿੰਦੇ ਹਾਂ ਜ਼ਰੂਰੀ ਨਹੀਂ, ਸਾਬਤ ਸੂਰਤ ਜ਼ਰੂਰੀ ਹੈ। ਤੁਸੀਂ ਕੱਲ੍ਹ ਨੂੰ ਖਤਨੇ ਕਰਾ ਲਓਗੇ, ਔਰ ਕੱਲ੍ਹ ਨੂੰ ਖਤਨੇ ਕਰਾ ਕੇ ਤੁਸੀਂ ਜਦ ਆਪਣਾ ਅੰਗ ਵਢਾ ਲਓਗੇ ਸਾਰੇ, ਤੁਸੀਂ ਥੀਸਿਸ ਸਭ ਦੇਖੋ ਬਾਣੀ ਦੀ ਕਿੱਡੀ ਵੱਡੀ ਥੀਸਿਸ ਹੈ ਵੀ ਜਿੱਦਾਂ ਦਾ ਬੱਚਾ ਪੈਦਾ ਹੁੰਦਾ, ਜਿੱਦਾਂ ਅਸੀਂ ਇਨਸਾਨ ਦੇ ਪੇਟ 'ਚ ਨੂੰ ਜਨਮ ਲੈਂਦੇ ਹਾਂ ਉੱਦਾਂ ਦਾ ਸਾਰ ਹੈ ਦਾੜੀ। ਜਿੱਥੇ ਦਾੜੀ ਨਹੀਂ ਉਗਾਉਣੀ ਉਹ ਬੀਬੀਆਂ ਦੇ ਦਾੜੀ ਨਹੀਂ ਆਉਂਦੀ, ਇਸੇ ਕਰਕੇ ਜਿਹੜੀ ਨੈਚੁਰਲ ਚੀਜ਼ ਜਿੱਥੇ ਵਾਲ ਆਉਣੇ ਹੈ ਇਹਦੇ 'ਚ ਲੌਜਿਕ ਹੈ। ਔਰ ਡਾਕਟਰ ਇਹ ਸਾਬਤ ਕਰ ਰਹੇ ਵੀ ਜਿਹੜੇ ਵਾਲ ਜਾਂ ਸਾਰੇ ਆ ਖਰੇ ਕਿਹੜਾ ਵਿਟਾਮਿਨ ਇਹ ਧੁੱਪ 'ਚ ਲੈਂਦੇ ਹਰ ਵੇਲੇ, ਔਰ ਵਾਲ ਦਾ ਜਿਹੜਾ ਸਾਰੀ ਸਭ ਤੋਂ ਵੱਡੀ ਆ ਵੀ ਜਿਹਨਾਂ ਦੀ ਬਾਣੀ ਆ ਸਾਡੇ ਸਾਰਿਆਂ ਦੇ ਕੇਸ ਹੈ, ਮੁਸਲਮਾਨ ਦੀ ਬਾਣੀ ਆ ਸਾਡੇ ਕੋਲ। ਫਿਰ ਨੈਣੋ ਨੀਰ ਬਹਿ ਤਨ ਖੀਨਾ ਪੈ ਕੇਸ ਦੁੱਧ ਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੇ ਅਬ ਕਿਆ ਕਰੇ ਪੁਰਾਨੀ, ਮੁਸਲਮਾਨ ਫਕੀਰ ਹੈ। ਕੇਸਾਂ ਕੇਸ ਹੈ ਸਾਰੇ ਜਿੰਨੇ ਵੀ ਸਾਰੇ ਮਹਾਂਭਾਰਤ ਸਾਰੇ ਜਿੰਨੇ ਹੈ ਸਾਰੇ ਕੇਸ, ਲੇਕਿਨ ਇਹਨਾਂ ਨਾਲ 12 ਸਾਲ ਬਨਵਾਸ ਰਿਹਾ ਰਾਮ ਚੰਦਰ ਦਾ। ਅਸੀਂ ਉਸ ਡਾਇਰੈਕਟਰ ਨੂੰ ਫੜਿਆ ਰਮਾਇਣ ਬਣਾਉਣ ਵਾਲੇ ਨੂੰ ਦਿੱਲੀ, ਅਸੀਂ ਕਿਹਾ ਜੀ ਤੁਸੀਂ 12 ਸਾਲ ਦਾ ਬਨਵਾਸ ਉੱਥੇ ਜੂੜਾ 'ਤੇ ਦਿਖਾ ਦਿੰਦੇ ਹੋ ਵੀ ਆਹ ਜਿਹੜੀ ਦਾੜੀ ਆ ਉਹ ਸਾਰੀ ਐਂ ਮੁੰਨੀ ਜਿੱਦਾਂ, ਉਹਨਾਂ ਕੋਲ ਕਿਹੜਾ ਰੇਜ਼ਰ ਸੀ ਜਿਹੜਾ ਕਿ ਬਨਵਾਸ 'ਚ ਹਰ ਵੇਲੇ ਐਨ ਚਟਪਟਾ। ਕਹਿੰਦੇ ਭਾਈ ਸਾਹਿਬ ਜੀ ਬੜੀ, ਮੈਂ ਕਿਹਾ ਨਹੀਂ ਸਿਰਫ ਸਵਾ ਜੇ ਜੂੜਾ ਦਿਖਾੜਦੇ ਹੋ ਤਾਂ 12 ਸਾਲ ਤਾਂ ਉਹਨਾਂ ਕੋਲ ਕੱਖ ਨਹੀਂ ਸੀ, ਉਹ ਕਦੇ ਨਾ ਦਾੜੀ ਮੁੰਦੇ ਸੀ ਜਿੱਦਾਂ ਦਾ ਤੁਸੀਂ ਮੂੰਹ ਦਿਖਾੜਦੇ ਚੁੱਪ ਹੋ ਗਏ। ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲੀਆਂ ਹੈ ਨਾ ਇਸੇ ਕਰਕੇ ਚੱਲੀਆਂ ਵੀ ਲਿਟਲ ਨੌਲੇਜ ਆਫ ਗੁਰਬਾਣੀ ਇਜ਼ ਵੈਰੀ ਡੇਂਜਰਸ। ਅਸੀਂ ਹੁਣ ਪੂਰਾ ਨੌਲੇਜ ਜਿੰਨਾ ਵੀ ਹੈ ਮੈਂ ਟੇਪਾਂ 'ਚ ਭਰੇ ਆ, ਉਹ ਗਾਂਹ ਨੂੰ ਅਸੀਂ ਗਾਂਹ ਭੇਜਾਂਗੇ ਸਾਰੀਆਂ ਟੇਪਾਂ ਕੱਢ ਕੇ ਉਹਨਾਂ ਦਾ ਨਿਚੋੜ ਵੀ ਕਿੰਨੀ ਵਾਰੀ ਕੇਸਾਂ ਦਾ ਨਾਂ ਆਇਆ ਔਰ ਕਿੰਨੀ ਵਾਰੀ ਸਾਰਾ ਗਾਂਹ ਵੀ ਜਦੋਂ ਤੋਂ ਜਮਦੂਤ ਜਾਂਦੇ ਕਿੱਦਾਂ ਉਹ ਕੇਸਾਂ ਤੋਂ ਫੜ ਕੇ ਪਟਕਦੇ। ਉਹਦਾ ਮਤਲਬ ਹੈ ਵੀ ਆਹ ਕਾਇਆ 'ਤੇ ਰਹਿ ਜਾਂਦੀ ਹੈ, ਲੇਕਿਨ ਅੰਦਰਲੀ ਸੂਖਸ਼ਮ ਜਿਹੜੀ ਕਾਇਆ ਗਾਂਹ ਜਾਂਦੀ ਉਹਦੇ ਵੀ ਕੇਸ। ਬਾਣੀ ਚਾਹੁੰਦਾ ਵੀ ਅਗਲੇ ਜਮਦੂਤ ਕੇਸਾਂ ਨੂੰ ਹੱਥ ਪਾਉਂਦੇ ਤਾਂ ਉਹ ਸਾਰਾ ਕੁਛ ਮਤਲਬ ਇਹ ਜਿਹੜੀ ਅੰਦਰਲੀ ਸੂਖਸ਼ਮ ਕਾਇਆ ਗਾਂਹ ਜਾਂਦੀ ਹੈ ਉਹਦਾ ਰੂਪ ਵੀ ਕੇਸ ਹੀ ਹੈ। ਔਰ ਜਿੰਨੀ ਵਾਰੀ ਬਾਣੀ 'ਚ ਕੇਸਾਂ ਦਾ ਨਾਂ ਆਇਆ ਅਸੀਂ ਉਹਨਾਂ ਟੇਪਾਂ 'ਚ ਕੀਤਾ, ਗਾਇਨ ਕਰ ਲਾਂਗੇ। ਲੇਕਿਨ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਵੀ ਸਾਨੂੰ ਬਾਣੀ ਦਾ ਪੂਰਾ ਨੌਲੇਜ ਨਹੀਂ ਹੈ, ਨਾ ਸਾਨੂੰ ਸਭ ਦਾ ਨਾਂ ਹੈ, ਨਾ ਉਹਨੂੰ ਕੋਈ ਕਹਿ ਸਕਦੇ ਹੈ ਵੀ ਚਲੋ ਤੁਸੀਂ ਪੰਜ ਪਿਆਰਿਆਂ ਨੂੰ ਸਮਝ ਲਓ। ਜੇ ਅਗਰ ਇਹ ਰੀਤ ਸੀ ਸਾਰੀ ਨਹੀਂ ਜ਼ਰੂਰਤ ਸੀ ਤਾਂ ਹੁਣ ਤੱਕ ਦਸਮ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਪੰਜਾਂ ਪਿਆਰਿਆਂ 'ਚ ਤੁਸੀਂ ਮੋਨਾ ਲੈਣਾ ਸ਼ੁਰੂ ਕਰ ਦਿਓ। ਕੇਸ ਔਰ ਜਿਹੜੀ ਦਸਤਾਰ ਹੈ ਜੇ ਸਾਰੀ ਹੈ, ਅਸੀਂ ਇਹਨੂੰ ਕਹਿੰਦੇ ਦਸਤਾਰ ਹੋਵੇ ਨੰਗਾ ਬਾਹਮਣ ਸਿਰ ਟੱਕਦੇ ਸੀ, ਸਾਡੇ ਨਹੀਂ ਇਹ ਚੀਜ਼ਾਂ, ਬਹੁਤ ਸਾਰਾ ਬਾਹਮਣਵਾਦ ਸਾਡੇ 'ਚ ਆਵੜਿਆ ਵੀ ਕੇਸ ਢੱਕ ਕੇ ਰੋਟੀ ਖਾਓ ਜੀ ਫਲਾਂ, ਕੋਈ ਐਡੀ ਜ਼ਰੂਰਤ ਨਹੀਂ ਹੈ, ਕੇਸਾਂ ਨੂੰ ਸਾਫ਼ ਰੱਖੋ। ਲੇਕਿਨ ਦਸਤਾਰ ਇੱਕ ਟਾਈਡੀ ਡਰੈਸ ਹੈ, ਅਗਰ ਵਾਰ ਥੋੜ੍ਹੀ ਦੇਖੇ ਰਹਿਣ ਤੁਹਾਡੀ ਉਹਨੇ ਤੁਸੀਂ ਟਾਈਡੀ ਕਲੈਵਰ ਨਹੀਂ ਹੁੰਦੇ, ਜਿਹੜਾ ਘੁੱਟ ਕੇ ਬੰਦਾ ਹੋਵੇ ਸਾਰਾ ਦਸਤਾਰ ਬੰਦੀ ਹੋਵੇ ਬੰਦਾ ਸਾਰਾ। ਲੇਕਿਨ ਇਹ ਜਿਹੜੇ ਰਿਵਾਜ਼ ਚੜੇ ਇਹਨਾਂ ਦੇ ਬੜੇ ਮੋਟੇ ਮੋਟੇ ਸਵਾਲ ਆਪ ਹੀ ਕੱਢੋ ਵੀ ਮੁਸਲਮਾਨ ਸਾਰਿਆਂ ਦੇ ਬਾਲ ਜਿੰਨੀਆਂ ਦੀ ਬਾਣੀ ਹੈ ਔਰ ਜਿੰਨੇ ਸਾਰੇ ਹੈ ਜਿਹੜਾ ਕਹਿੰਦੇ ਇਹਨਾਂ ਦੀ ਦਾੜੀ ਦੀ ਜ਼ਰੂਰਤ ਨਹੀਂ ਆ, ਹਾਂ ਸਾਡੇ ਇਹ ਜਿਹੜੇ ਸਰਦਾਰ ਦਾੜੀ ਤਾਂ ਭਾਈ ਸਾਹਿਬ ਜੀ ਬੰਨ ਵੀ ਲਾਓ ਜਿਸ ਵੇਲੇ ਆ ਸਾਡੇ ਦਾਦੇ ਪੜਦਾਦੇ ਸਾਰੇ ਮਿਲਟਰੀ ਸੀ, ਉਹ ਬੋਲਟ ਵਾਲੀਆਂ ਬੰਦੂਕਾਂ ਹੁੰਦੀਆਂ ਸੀ, ਜਦੋਂ ਉਹਨਾਂ ਨੂੰ ਚਲਾਉਂਦੇ ਸੀ ਉਹਨਾਂ ਦੇ ਬਾਲ ਬੋਲਟ 'ਚ ਆ ਜਾਂਦੇ ਸੀ, ਬੰਦੂਕ ਚੱਲਦੀ ਨਹੀਂ ਸੀ, ਉਹਨਾਂ ਨੇ ਦਾੜੀਆਂ ਚਾੜਨੀਆਂ ਸ਼ੁਰੂ ਕੀਤੀਆਂ ਸਾਰਾ ਲੇਟੈਸਟ ਸਾਰਾ ਦਾੜੀਆਂ। ਮਤਲਬ ਇਹ ਤਾਂ ਨਹੀਂ ਵੀ ਸਫ਼ਾ ਚੱਟ ਹੋ ਜਾਓ ਤੁਸੀਂ ਜਾਂ ਇਹਨਾਂ ਦੀ ਜ਼ਰੂਰਤ ਹੀ ਨਹੀਂ ਹੈ, ਇਹ ਸਿਰਫ ਉਹ ਹੀ ਬੰਦੇ ਕੱਢਦੇ ਜਿਹੜੇ ਅੰਦਰੋਂ ਕਮਜ਼ੋਰ ਹੋਣ, ਕੁਐਸਚਨ ਉਹ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਸੇ ਨੂੰ ਪਤਾ ਹੀ ਨਹੀਂ ਬਾਣੀ 'ਚ ਕੀ ਲਿਖਿਆ, ਸਭ ਸੂਰਤ ਦਸਤਾਰ ਸਰਾ ਦਾ ਮਤਲਬ ਕੀ ਹੈ, ਸੁਨਤ ਔਰ ਸਭ ਸੂਰਤ ਦਾ ਮਤਲਬ ਹੈ ਸੁਨਤ ਨਹੀਂ ਅਸੀਂ ਕਰਾਉਣੀ, ਅਸੀਂ ਨੈਚੁਰਲ ਜੰਮਦੇ ਹਾਂ ਨੈਚੁਰਲ ਸਾਰੀ ਉਮਰ ਰਹਿਣਾ, ਔਰ ਡਾਕਟਰ ਵੀ ਇਹ ਮੰਨਦੇ ਚੀਜ਼। ਔਰ ਵਾਲ ਜਿਹੜੀ ਹੈ ਵਾਲਾਂ ਨੂੰ ਜਿਸ ਤਰ੍ਹਾਂ ਮਰਜ਼ੀ ਬਣ ਲਓ, ਕਈ ਕਹਿੰਦੇ ਜੀ ਦਾੜੀ ਖੁੱਲ੍ਹੀ ਫਲਾਂ ਇੱਥੇ ਤਾਂ, ਕਿਉਂਕਿ ਇਹ ਸਾਰੀਆਂ ਚੀਜ਼ਾਂ ਕਿੱਥੋਂ ਉੱਠੀਆਂ ਵੀ ਅਸੀਂ ਇਸ ਕਈ ਵਾਰੀ ਇੰਨੇ ਕੱਟੜ ਹੋ ਜਾਂਦੇ ਹਾਂ ਵੀ ਨਾ ਜੀ ਹੁਣ ਦਾੜੀ ਖੁੱਲ੍ਹੀ ਹੋਣੀ ਚਾਹੀਦੀ। ਉਹ ਭਾਈ ਦਾੜੀ ਖੁੱਲ੍ਹੀ ਤਾਂ ਜੂੜਾ ਕਿਉਂ ਨਹੀਂ ਖੋਲ੍ਹਦੇ ਤੁਸੀਂ, ਉਹ ਤਾਂ ਤੁਹਾਡੇ ਜੋ ਜਾਂ ਤਾਂ ਜੂੜਾ ਖੋਲ੍ਹਣ ਦੀ ਵੀ ਇਜਾਜ਼ਤ ਹੈ, ਉਹ ਨਹੀਂ ਖੋਲ੍ਹਣਾ, ਦਾੜੀ ਜ਼ਰੂਰ ਖੁੱਲ੍ਹੀ ਹੋਵੇ ਕਿਉਂ ਉਹ ਜੂੜਾ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਇਹ ਕੋਈ ਲੌਜਿਕ ਨਹੀਂ ਹੈ, ਲੌਜਿਕ ਹੈ ਬਾਣੀ ਦੀ ਸੱਚਾਈ, ਸਭ ਸੂਰਤ ਰਹਿ, ਸਭ ਸੂਰਤ ਦਾ ਮਤਲਬ ਹੈ ਕੋਈ ਐਂਗ ਕਿਸੇ ਕਿਸੇ ਨਾ, ਹੁਣ ਕਦੀ ਸੁਪਨਾ ਨਹੀਂ ਲੈ ਸਕਦੇ ਵੀ ਚਾਰ ਸਾਹਿਬਜ਼ਾਦਿਆਂ ਦੀ ਸੁਨਤ ਹੋਈ ਹੋਵੇ, ਕਦੀ ਸੁਪਨਾ ਨਹੀਂ ਲੈ ਸਕਦੇ ਵੀ ਬਾਬਾ ਅਜੀਤ ਸਿੰਘ ਜਿਹੜੇ ਕਿ ਇਸ ਵੇਲੇ ਜੰਗ 'ਚ ਚਲੇ ਜਾਂ ਦਸਮ ਪਾਤਸ਼ਾਹ ਦੀ ਦਾੜੀ ਮੁੰਨੀ ਹੋਈ ਹੋਵੇ। ਅਸੀਂ ਸ਼ਰਮ ਨਹੀਂ ਕਰਦੇ ਸਵਾਲ ਕਰਨ ਲੱਗੇ, ਕਦੀ ਆਪਣੀ ਸਭਤਾ ਦੇਖ ਲਓ ਤੁਸੀਂ, ਇੱਕ ਸਿਰਫ ਈਜੀ ਗੋਇੰਗ ਹੋਣ ਲਈ ਤੁਸੀਂ ਕਹਿੰਦੇ ਜਿੱਦਾਂ ਕੇਸਾਂ ਦੀ ਜ਼ਰੂਰਤ ਨਹੀਂ ਹੁੰਦਾ, ਇਹਦਾ ਇਹਦਾ ਫਾਇਦਾ ਦੇਖੋ ਕਿੰਨੇ ਕੁ ਪ੍ਰਮਾਣ ਅਸੀਂ ਟੇਪਾਂ ਜਿੱਟੇ ਆ, ਅਸੀਂ ਉਹ ਇਕੱਠੀ ਕਰਕੇ ਸਾਰੀ ਪਿਆਰ ਨਾਲ ਭੇਜਾਂ, ਪਰ ਕਸੂਰ ਕਿਸੇ ਦਾ ਨਹੀਂ, ਕਸੂਰ ਹੈ ਅਗਿਆਨਤਾ ਦਾ। ਔਰ ਜੇ ਬਾਣੀ ਸਾਰੇ ਕੇਸ ਅਸੀਂ ਇੰਨੀ ਮਿਹਨਤ ਨਾਲ ਕੱਢ ਕੱਢ ਸਾਫ਼ ਕੀਤੇ ਆ ਸਾਰੇ, ਉਹ ਤਾਂ ਪਹੁੰਚਾਵਾਂਗੇ। ਲੇਕਿਨ ਸਭ ਤੋਂ ਵੱਡੀ ਮਿਸਾਲ ਇਹ ਵੀ ਜਿਹੜੀ ਹਿਸਟਰੀ ਅਸੀਂ ਕੌਣ ਹਾਂ, ਅਸੀਂ ਲੇਟੈਸਟ ਸਾਡੇ ਪੈਗੰਬਰ ਹੈ, ਇੱਥੋਂ ਬਾਅਦ ਕੋਈ ਪੈਗੰਬਰ ਨਹੀਂ ਆਇਆ, ਕੋਈ ਗੁਰੂ ਨਹੀਂ ਆਇਆ, ਕੋਈ ਔਲੀਆ ਨਹੀਂ ਆਇਆ, ਦਸਾਂ ਗੁਰੂਆਂ ਦੇ ਕੇਸ ਔਰ ਲੇਟੈਸਟ ਸਾਡਾ ਜਿਹੜਾ ਪੰਜਾਂ ਹਵਾਲਿਆਂ ਕੀਤਾ ਗਿਆ ਘਰ, ਕਦੀ ਕੋਈ ਸੁਪਨਾ ਨਹੀਂ ਲੈ ਸਕਦਾ ਕਿ ਇਹਨਾਂ 'ਚ ਕੋਈ ਮੋਨਾ ਵੀ ਹੋਏਗਾ। ਲੇਕਿਨ ਮੋਨਾ ਛੱਕ ਕੇ ਵੀ ਉਹਨੂੰ ਪਰਨ ਕਰਨਾ ਪੈਂਦਾ ਵੀ ਮੈਂ ਸਾਬਤ ਸੂਰਤ ਰਹਾਂਗਾ। ਸਾਬਤ ਸੂਰਤ ਦਾ ਮਤਲਬ ਹੀ ਇਹ ਹੈ ਵੀ ਸੁਨਤ ਨਹੀਂ ਕਰਾਉਣੀ, ਰੋਮਾਂ ਦੀ ਬੇਅਦਬੀ ਦਾ ਮਤਲਬ ਇਹੋ ਹੀ ਹੈ ਵੀ ਮੈਂ ਇਹਨੂੰ ਕੱਟਣੀ ਨਹੀਂ ਹੈ ਇੰਦਰੀ ਨੂੰ, ਔਰ ਮੈਂ ਮੁੰਡਣ ਨਹੀਂ ਕਰਨੇ, ਮੁੰਡਣ ਜਿਹੜੀ ਐਂ ਰਸਮ, ਇਹ ਰਸਮਾਂ ਬਣ ਚੁੱਕੀਆਂ ਦੋਨਾਂ ਮਜ਼ਹਬਾਂ 'ਚ, ਮੁਸਲਮਾਨਾਂ 'ਚ ਔਰ ਹਿੰਦੂਆਂ 'ਚ। ਇਸ ਕਰਕੇ ਜਿਹੜਾ ਮੁੰਡਣ ਸਾਫ਼ ਸੂਰਤ ਫਿਜ਼ੀਕਲੀ ਮਤਲਬ ਐਡਾ ਸੌਖਾ ਰਾਸਤਾ ਗੁਰੂਆਂ ਨੂੰ ਤੋਰਿਆ, ਔਰ ਅਸੀਂ ਹਰ ਇੱਕ ਨੂੰ ਕਹਿੰਦੇ ਹਾਂ ਵੀ ਜ਼ਰਾ ਸੁਪਨਾ ਲੈ, ਆਪਣੇ ਆਪ ਮੂੰਹ ਨੀਵਾਂ ਕਰਕੇ ਜ਼ਰਾ ਸੋਚੋ ਵੀ ਪੰਜ ਪਿਆਰੇ ਕਦੀ ਹੋ ਸਕਦੇ ਵੀ ਤੁਹਾਡੇ ਵਾਂਗੂ ਬਾਲ ਮੁੰਨੇ ਹੋਣ ਅਤੇ ਉੱਤੇ ਪਗੜੀ ਬੱਧੀ ਹੋਵੇ, ਔਰ ਕੋਈ ਸੁਪਨਾ ਨਹੀਂ ਲੈ ਸਕ, ਇਹ ਸਦੀ ਇਸੇ ਕਰਕੇ ਆ ਰਿਹਾ ਵੀ ਸਾਡਾ ਗਿਆਨ ਬਾਣੀ ਦਾ ਅੱਗਾ ਗਿਆ ਨਹੀਂ ਹੈ। ਜਿਉਂ ਜਿਉਂ ਅਸੀਂ ਪਿਆਰ ਨਾਲ ਸਾਰਿਆਂ ਨੂੰ ਗੱਲ ਲਾਵਾਂਗੇ ਸਾਰੀ ਚੀਜ਼ ਦਾ, ਲੇਕਿਨ ਇਹ ਹੈ ਵੀ ਬੜੀਆਂ ਬੜੀਆਂ ਮਤਲਬ ਅਸੀਂ ਬਾਣੀਆਂ ਐਸੀਆਂ ਦਿੱਤੀਆਂ ਉਸ ਟੇਪਾਂ ਦੇ ਵਿੱਚ ਵੀ ਜਿਹੜੀ ਕੇਸ ਹੈ ਕਿੰਨੀ ਵਾਰੀ ਬਾਣੀ 'ਚ ਆਏ ਉਹ ਅਸੀਂ ਕੱਢ ਕੇ ਹੋੜ ਦਾਂਗੇ, ਟਾਈਮ ਇੰਨਾ ਨਹੀਂ ਹੈ ਮੇਰੇ ਕੋਲ, ਲੇਕਿਨ ਉਹ ਸਾਰੀਆਂ ਟੇਪਾਂ ਬਣਾ ਕੇ ਫਿਰ ਅਸੀਂ ਜਿਹੜੀ ਜਿਹੜੀ ਵੀ ਕੁਐਸਚਨ ਕਰਦੇ ਜੀ ਸੱਜ ਕੇ ਉਹਨਾਂ ਦੇ ਸਾਰੇ ਸ਼ੰਕੇ ਬਾਣੀ ਦੇ ਰਾਹੀਂ ਨਿਯੰਚ ਅਸੀਂ ਨਿਵਰਤ ਕਰਦੇ। ਇਹ ਨਹੀਂ ਹੈ ਵੀ ਸਾਡੀ ਬਾਣੀ ਇਹ ਨਹੀਂ ਕਹਿੰਦੀ ਵੀ ਕੋਈ ਦੂਸਰਾ ਕੋਈ ਰੱਬ ਪਾ ਹੀ ਨਹੀਂ ਸਕਦਾ, ਨਹੀਂ। ਅਤੇ ਸਾਡੇ ਕਬੀਰ ਸਾਹਿਬ ਵੀ ਕਹਿੰਦੇ ਕਬੀਰ ਪ੍ਰੀਤ ਇੱਕ ਸਿਉਂ ਕੀ ਇਹ ਬਾਣੀ ਹੈ, ਆਉਣ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰਣ ਮਨਾਏ। ਕਹਿੰਦੇ ਜੇ ਰੱਬ ਨੇ ਹੀ ਪ੍ਰੀਤ ਨਹੀਂ ਤਾਂ ਬਾਕੀ ਜਿਹੜੇ ਕੇਸ ਰੱਖੇ ਜਿਹਨਾਂ ਨਾਂ ਜਿਹਨਾਂ ਨੂੰ ਨਾਮ ਦਾ ਨਹੀਂ ਪਤਾ ਬਾਣੀ ਦਾ ਨਹੀਂ ਪਤਾ ਉਹ ਕੇਸ ਰੱਖ ਕੇ ਬਸ ਖਾਲਸੇ ਬਣ ਗਏ, ਉਹ ਕਹਿੰਦਾ ਤਾਂ ਕੁਝ ਲੈਂਦਾ। ਪ੍ਰੀਤ ਇੱਕ ਨਾ ਕਰਨੀ ਅਸੀਂ ਕਰਕੇ ਉੱਥੋਂ ਬਾਅਦ ਰਹਿਣਾ ਅਸੀਂ ਉਹੀ ਆ ਜੋ ਸਾਡੇ ਪੰਜ ਪਿਆਰੇ ਜਿਹੜੇ ਸਾਡਾ ਹੁਕਮ ਹੈ ਜਿੱਦਾਂ ਦਸਮ ਪਾਤਸ਼ਾਹ ਨੇ ਰਾਹ ਚਲਾਏ ਆ ਉਹ 'ਤੇ ਚੱਲਣਾ, ਜਿਹੜਾ ਇੱਥੇ ਨਹੀਂ ਚੱਲਦਾ ਉਹ ਬਾਣੀ ਤੋਂ ਉਲਟ ਕੰਮ ਕਰਦਾ ਹੈ। ਇਸ ਕਰਕੇ ਬਾਣੀ ਸਭ ਤੋਂ ਅੱਗੇ ਹੈ, ਉਹਦੇ ਅੰਡਰ ਹੀ ਪੰਜ ਪਿਆਰੇ ਆ, ਉਹਦੇ ਅੰਡਰ ਹੀ ਗੁਰੂ ਗੋਬਿੰਦ ਸਿੰਘ ਸਾਹਿਬ, ਉਹਦੇ ਅੰਡਰ ਹੀ ਸਾਰੀ ਦੁਨੀਆ, ਉਹਦੇ ਅੰਡਰ ਹੀ ਜਿੰਨੇ ਫਕੀਰ ਜਿੰਨੇ ਸਾਡੇ ਪਾਕ ਦੇ ਜਿੰਨਿਆਂ ਦੇ ਕੇਸ ਦੁਨੀਆਂ ਦੇ ਮਾਮਲੇ ਜੇ ਹੱਲ ਕਰਨੇ ਆ ਤਾਂ ਬਾਣੀ ਰਾਹੀਂ ਅਸੀਂ ਹੱਲ ਕਰਨੇ। ਇਸ ਕਰਕੇ ਉਹ ਸਾਬਤ ਸੂਰਤ ਦਸਤਾਰ ਸਰਾ ਹੈ, ਔਰ ਸਾਬਤ ਸੂਰਤ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਰੋਮਾਂ ਦੀ ਬੇਅਦਬੀ ਜਾਂ ਉੱਤੋਂ ਕਈ ਆਪਰੇਸ਼ਨ ਹੋਣ ਲੱਗੇ ਰੋਮ ਕੱਟੇ ਜਾਂਦੇ ਫੜਾ, ਇੰਨੀ ਦੁਨੀਆ ਨਿਗਰ ਗਈ ਹੈ ਸਾਰੇ ਮਰ ਜਾਣਗੇ ਉਹ ਡਾਕਟਰ ਕੋਲ ਜਿੱਥੇ ਕਿਤੇ ਕੱਟਣੇ ਪੈਂਦੇ ਘੱਟ, ਉਹ ਉਹਨਾਂ ਨੂੰ ਕੱਟ ਕੇ ਪਰਾਂ ਕਰੋ ਆਪਣਾ ਇਲਾਜ ਕਰਾਓ, ਲੇਕਿਨ ਇਹ ਸਾਰੀਆਂ ਚੀਜ਼ਾਂ ਇੱਥੋਂ ਤੁਰਦੀਆਂ ਕਿਉਂਕਿ ਇਹਨੂੰ ਗਲਤ ਸਾਡੇ ਕੋਲ ਮੈਸੇਜ ਪਹੁੰਚਾਇਆ ਜਾਂਦਾ। ਰੋਮਾਂ ਦੀ ਬੇਅਦਬੀ ਦਾ ਮਤਲਬ ਇਹੋ ਹੈ ਸਭ ਤੋਂ ਵੱਡਾ ਖਤਨੇ ਕਰਾਉਣੇ, ਦੂਸਰਾ ਮੁੰਡਨ ਕਰ ਦੇਣੇ ਬੱਚਿਆਂ ਦੇ, ਉਹ ਸਾਹਿਬ ਪੜ੍ਹਿਓ। ਬਾਕੀ ਆਪਣੇ ਆਪਣੀ ਆਤਮਾ ਨੂੰ ਪੁੱਛੋ ਵੀ ਕੀ ਦਸਾਂ ਗੁਰੂਆਂ ਦੇ ਕੇਸ ਨਹੀਂ ਸੀ, ਲੇਟੈਸਟ ਆਏ ਉੱਥੋਂ ਬਾਅਦ ਤੱਕ ਉਹ ਆਇਆ ਨਹੀਂ ਹੈ, ਹੁਣ ਵੀ ਪੰਜ ਪਿਆਰੇ ਹਾਲੀ ਵੀ ਮਤਲਬ ਅਵਤਾਰੂ ਸਿੰਘ ਦੀ ਸ਼ਹੀਦੀ ਦੇਖ ਲਓ ਤੁਸੀਂ, ਐਡੀ ਵੱਡੀ ਖੋਪਰੀ ਹੱਥ 'ਚ ਹੈ, ਲੇਕਿਨ ਇਹ ਕਿਉਂ ਹੁਣ ਤੁਸੀਂ ਤਨਖਾਹੀਆ ਕਹਿ ਦੋਗੇ ਜੀ ਇਹ ਨੰਗਾ ਸਿਰ ਉਹਦਾ ਹੋ ਗਿਆ ਜੁੜਿਆ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਇੱਥੋਂ ਹੀ ਹੈ। ਲਿਟਲ ਨੌਲੇਜ ਆਫ ਗੁਰਬਾਣੀ ਇਜ਼ ਵੈਰੀ ਡੇਂਜਰਸ। ਕੋਈ ਵੀ ਸਵਾਲ ਤੁਹਾਨੂੰ ਉੱਠਦਾ ਹੈ ਉਹਦਾ ਹੱਲ ਬਾਣੀ ਨਾਲ ਹੀ ਪਿਆਰ ਨਾਲ ਲੱਭੀ, ਔਰ ਕੋਈ ਐਸੀ ਗੱਲ ਨਹੀਂ ਹੈ ਵੀ ਕਿਸੇ ਨੇ ਜੇ ਕੇਸ ਕਟਾ ਲਿਆ ਤਾਂ ਮੁੜ ਕੇ ਉਹ ਰੱਖ ਕੇ ਸਾਰਾ ਉਹਨੂੰ ਦੁਬਾਰਾ ਅੰਮ੍ਰਿਤ ਛਕਣ ਦੀ ਲੋੜ, ਇਹ ਸਾਰੇ ਆਪ ਬਣਾਏ ਹੈ। ਕੇਸ ਹੈ ਕਿਸੇ ਦੇ ਲੱਥ ਗਏ ਤਾਂ ਸਾਰਾ ਉਹ ਫਿਰ ਮੁੜ ਕੇ ਸਾਬਤ ਸੂਤਰ ਹੈ, ਸਾਰੀ ਚੀਜ਼ ਹੈ ਸੁਨਤ। ਮਤਲਬ ਇਹ ਇਹ ਐਸੀਆਂ ਚੀਜ਼ਾਂ ਹੈ ਭਾਈ ਸਾਹਿਬ ਜੀ ਜਿਹੜੀਆਂ ਕਿ ਅਸੀਂ ਆਪ ਹੀ ਵਧਾਈਆਂ। ਅੰਮ੍ਰਿਤ ਛਕਾਉਣ ਲੱਗੇ ਅਸੀਂ ਭਾਈ ਸਾਹਿਬ, ਪਹਿਲਾਂ ਤਾਂ ਅੰਮ੍ਰਿਤ ਹੈ ਹੀ ਨਹੀਂ, ਅੰਮ੍ਰਿਤ ਅੰਦਰ ਬਣਨਾ, ਉਹ ਪੀਵੋ ਪੌਲ ਖੰਡੇ ਧਾਰ, ਪੌਲ ਦੇ ਵਿੱਚ ਮਤਲਬ ਇੰਨੀ ਕੁ ਰਿਸਟ੍ਰਿਕਸ਼ਨ ਹੈ ਵੀ ਸੁਨਤ ਨਾ ਉਹ ਕਰਾਉਣੀ ਔਰ ਸਾਰੀ ਉਮਰ ਸਾਬਤ ਸੂਰਤ ਰਹਿਣਾ, ਔਰ ਉਹਦੀ ਜੋ ਬਾਣੀ 'ਚ ਚੀਜ਼ਾਂ ਮਨਾ ਹੈ ਆਂਡਾ ਮਾਸ ਮੱਛੀ ਸ਼ਰਾਬ ਤੰਬਾਕੂ ਉਹ ਨਹੀਂ ਪੀਣੀਆਂ, ਔਰ ਇੱਕ ਰੱਬ ਦੇ ਪੁਜਾਰੀ ਤੁਸੀਂ ਬਣਨਾ। ਬਾਕੀ ਜਿੰਨੀ ਵੀ ਸ਼ਰ੍ਹਾਂ ਤਾਂ ਇੰਨੀ ਸਾਡੇ ਰਹਿਤ ਨਾਮਿਆਂ ਨੇ ਸਾਰਾ ਕੰਮ ਵਿਗਾੜਿਆ, ਉਹ ਕਿਸੇ ਗੁਰੂ ਦੇ ਰਹਿਤ ਨਾਮੇ ਨਹੀਂ ਹੈ। ਅੰਮ੍ਰਿਤ ਕੀਰਤਨ ਜਿੰਨਾ ਕੁਛ ਲਿਖਿਆ ਰਹਿਤ ਨਾਮੇ ਸਾਰੇ ਉਹ ਕਿਸੇ ਦੇ ਨਹੀਂ ਹੈ, ਭਾਈ ਗੁਰਦਾਸ ਦੀਆਂ ਬਾਰਾਂ ਨਹੀਂ ਹੈ ਗੁਰੂ ਗ੍ਰੰਥ ਸਾਹਿਬ, ਉਹ ਰਹਿਤ ਨਾਮੇ ਨਹੀਂ ਹੈ, ਉਹ ਨਾ ਕਿਸੇ ਗੁਰੂ ਨਾਲ ਬਣਾਏ, ਪ੍ਰੇਮੀ ਸਿੱਖਾਂ ਨਾਲ ਉਸ ਵੇਲੇ ਲੋੜ ਸੀ, ਚੰਗੀ ਬਹੁਤ ਸੋਹਣੀ ਚੀਜ਼ ਹੈ। ਲੇਕਿਨ ਇਹ ਵੀ ਬਾਣੀ ਦੇ ਜਿਹੜੇ ਸ਼ਬਦ ਹੈ ਉਹ ਸਾਡੀ ਲਾਈਟ ਹਾਊਸ ਹੈ, ਉਹਨਾਂ ਸ਼ਬਦਾਂ 'ਚ ਸਾਨੂੰ ਵਾਲ ਸਾਰੇ ਮਿਲਦੇ ਆ, ਉਹਨਾਂ ਸ਼ਬਦਾਂ ਦੇ ਵਿੱਚ ਐਸੀਆਂ ਚੀਜ਼ਾਂ ਹੁੰਦਾ ਵੀ ਕੇਸ ਔਰ ਸਭ ਕੁਛ ਜਿੰਨੇ ਵੀ ਹੈ ਨਹੀਂ ਖਰੇ, ਕਿੰਨੀ ਵਾਰੀ ਕੇਸਾਂ ਦਾ ਨਾਂ ਆਇਆ, ਦਾੜੀ ਦਾ ਨਾਂ ਆਇਆ, ਬਲਕਿ ਹਿੰਦੂ ਰੱਖਦੇ ਸੀ ਬ੍ਰਾਹਮਣ ਰੱਖਦੇ ਸੀ ਇਹਨਾਂ ਦੇ ਭਾਈ ਸਾਹਿਬ ਜੀ, ਵੇਦਾਂ ਸ਼ਾਸਤਰਾਂ 'ਚ ਸਾਰੀਆਂ, ਹੁਣ ਰਮਾਇਣ ਮਹਾਂਭਾਰਤ ਦੀਆਂ ਮੂਵੀਆਂ ਦੇਖਦੇ ਹਾਂ, ਕਿਸੇ ਨੂੰ ਵੱਡੀ ਤੋਂ ਵੱਡੀ ਸਜ਼ਾ ਸੀ ਵੀ ਇਹਦਾ ਜੂੜਾ ਕੱਟ ਸੁੱਟੋ, ਉਹਨੂੰ ਮਾਰਦੇ ਨਹੀਂ ਸੀ, ਜੂੜੇ ਹੁੰਦੇ ਸੀ ਸਾਰਿਆਂ ਦੇ। ਰਾਮ ਚੰਦਰ ਦੇ ਐਨਸੈਸਟਰ ਦੇਖੋ, ਉਹਨੂੰ ਸੁਪਨੇ ਜਿਹੜੇ ਆਉਂਦੇ ਸਭ ਦੇ ਦਾੜੀ, ਰਾਮ ਚੰਦਰ ਦੇ ਪਿਓ ਦੇ ਦਾੜੀ, ਸਾਰਿਆਂ ਦੇ ਦਾੜੀ ਰਾਮ ਚੰਦਰ, ਔਰ ਉਹਨੂੰ ਬਨਵਾਸ ਜਾਣ ਲੱਗੇ ਉਹ ਜੂੜਾ ਸਿਰ 'ਤੇ ਦਿਖਾ ਦਿੱਤਾ 1200, ਉਹਦੇ ਕੋਲ ਕਿਹੜਾ ਰਮਿੰਗਟਨ ਬਲੇਡ ਸੀ ਜਿਹਦੇ ਨਾਲ ਰੋਜ਼ ਐਨ। ਅਸੀਂ ਸਿਰਫ ਇਹ ਮਸਾਲਾ ਤਾਂ ਦਿੰਦੇ ਹਾਂ, ਇਸ ਚੀਜ਼ ਨੂੰ ਵਧਾਓ ਨਾ, ਆਪਣਾ ਇਹ ਸਮਝੋ ਵੀ ਪੰਜ ਪਿਆਰੇ ਜਾਂ ਚਾਰ ਸਾਹਿਬਜ਼ਾਦਿਆਂ ਦੀ ਸੁਨਤ ਹੋਈ ਸੀ। ਜਾਂ ਉਹਨਾਂ ਨੂੰ ਕੋਈ ਮੁੰਡਨ ਕੀਤੇ ਗਏ? ਨਹੀਂ, ਜੋ ਰਿਵਾਜ ਆਇਆ ਸਹਿ ਸੁਭਾਅ। ਬਾਕੀ ਇਹ ਦਾੜੀਆਂ ਬੰਨਣੀਆਂ ਕਰੱਖਣੀਆਂ, ਸਾਡਾ ਤਾਂ ਸਾਫ ਸੂਰਤ ਰਵੇ। ਸਾਫ ਸੂਰਤ ਦਾ ਮਤਲਬ ਹੈ ਜਿੱਦਾਂ ਨਾ ਰੱਬ ਨੇ ਸ਼ਕਲ ਦਿੱਤੀ ਹੈ ਬੱਚਾ ਪੈਦਾ, ਉੱਦਾਂ ਹੀ ਸਾਰੀ ਉਮਰ ਰਹੇ। ਅਸੀਂ ਤਾਂ ਭਾਈ ਸਾਹਿਬ ਜੀ ਉਹਨਾਂ ਟੇਪਾਂ 'ਚ ਇਹ ਕਹਿੰਦੇ ਸੀ UNO ਤੱਕ ਮਾਮਲਾ ਮੰਗਾਉਣਾ, ਵੀ ਰਿਲੀਜੀਅਸ ਦੇ ਵਿੱਚ ਜਿਹੜਾ ਬੱਚਾ ਚਾਈਲਡ ਅਬਿਊਜ਼ ਹੁੰਦਾ ਹੈ, ਫੜੋ ਉਹਨਾਂ ਨੂੰ ਕਿ ਚਾਈਲਡ ਵੱਡਾ ਹੋ ਕੇ ਜੋ ਮਰਜ਼ੀ ਕਰ, ਉਹ ਸਾਰੀਆਂ ਸਾਡੇ ਹੱਕ 'ਚ ਜਾਂਦੀ। ਇਸ ਕਰਕੇ ਐਡੀ ਵੱਡੀ ਚੀਜ਼ ਗੁਰੂਆਂ ਨੇ ਤੋਰੀ ਹੈ, ਇਹਨੂੰ ਹੌਲੀ ਹੌਲੀ ਅਸੀਂ ਆਪ ਗ੍ਰਹਿਣ ਕਰੀਏ। ਜੇ ਥੋੜ੍ਹੇ ਬਹੁਤੇ ਢਿੱਲੇ ਮੱਠੇ ਵੀ ਆ, ਮੌਕੇ ਆ, ਤਿਆਰ ਬੜ ਤਿਆਰ ਹੋ ਜਾਓ। ਕੋਈ ਐਸੀ ਇਹਦੇ 'ਚ ਕੋਈ ਚੀਜ਼ ਨਹੀਂ ਆ ਵੀ ਜੇ ਕਿਸੇ ਦੇ ਕੇਸ ਕੱਟੇ ਗਏ ਕਿਸੇ ਵੇਲੇ ਜਾਂ ਕੋਈ ਬਿਮਾਰ ਕਰਕੇ ਉਹ ਮੁੜ ਕੇ ਫਿਰ ਆ। ਸਾਡੇ ਮੁੰਡਿਆਂ ਦੇ ਕੈਂਸਰ ਸੀ, ਕਿਸੇ ਸਾਰੇ ਦੇ ਸਾਰੇ ਬਾਲੀ ਦਾਲ ਸਭ ਦੇਖ ਨਾ ਜੇ ਕਹਿੰਦਾ ਹੋ ਕੈਂਸਰ ਵੀ ਠੀਕ ਹੋ ਗਿਆ ਸਭ, ਮੁੜ ਕੇ ਫਿਰ ਦਾੜੀਆਂ ਰੱਖੀ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਦੁਬਾਰਾ ਪੰਜ ਪਿਆਰੇ ਔਰ ਪੰਜ ਪਿਆਰੇ ਵੀ ਗਾਂ ਇਹੋ ਜਿਹੇ ਉਹਨੂੰ ਕਾਲਾ ਮੂੰਹ ਕਰ ਦਿਓ ਜੀ, ਫਲਾਂ ਕਰ ਕਿਤੇ ਲਿਖੇ ਆ ਬਾਣੀ 'ਚ? ਬਾਣੀ 'ਚ ਜੋ ਸ਼ਰਨ ਆਵੇ ਅਤੇ ਅਸੀਂ ਕੰਠ ਖੜਾਵੇ, ਕਿਸੇ ਦੀਆਂ ਭੁੱਲਾਂ 'ਚ ਗਾਂ ਰੱਬ ਬਖਸ਼ ਦਿੰਦਾ, ਤੁਸੀਂ ਕੌਣ ਹੁੰਦੇ ਨਹੀਂ ਉਹ ਸਖਤ ਸਜ਼ਾਵਾਂ ਦੇ? ਕੋਈ ਲੋੜ ਨਹੀਂ ਆ ਦੁਬਾਰਾ ਅਮਰ ਛਕਣ ਦੀ, ਇੱਕ ਵਾਰੀ ਅਮਰ ਛਕੜਿਆ ਮੁੜ ਕੇ ਨਾਮ ਜਪੇ ਔਰ ਕੇਸਾ ਤਾਰੀ ਹੋ ਜਾਓ, ਸਭ ਕੁਛ ਹੋ ਸਕਦਾ। ਇਹ ਸਾਰੀਆਂ ਰਿਸਟ੍ਰਿਕਸ਼ਨਾਂ ਇਸੇ ਕਰਕੇ ਸਭ ਤੋਂ ਵੱਡਾ ਜਿਹੜਾ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਹੈ, ਅੱਲੋ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ, ਹਦੀਸ ਅੱਗੇ ਸਾਬਤ ਸੂਰਤ ਦਸਤਾਰ ਸਰਾ। ਕਦੀ ਸੋਚ ਨਹੀਂ ਸਕਦੇ ਵੀ ਸਾਡੇ ਮਹਾਰਾਜਿਆਂ ਦੇ ਬੜੇ ਬੜੇ ਸਿੰਘਾਂ ਦੇ ਸਾਰੇ ਸਾਡੇ ਵਾਂਗੂ ਕੇਸ ਮੁੰਨੇ ਹੁੰਦੇ ਉਹਨਾਂ ਨੇ ਨਹੀਂ। ਇਹ ਬਹੁਤ ਵੱਡੀ ਚੀਜ਼ ਹੈ ਔਰ ਮੈਡੀਕਲੀ ਇਹ ਐਡੀ ਫਿੱਟ ਚੀਜ਼ ਹੈ ਵੀ ਇਹ ਸਰਦੀ ਗਰਮੀ ਤੋਂ ਬਚਾਉਂਦੇ ਕੇ ਸਾਰਾ ਦਾ ਸਾਰੀ ਚੀਜ਼ ਜਿੰਨੀ ਹੈ ਇਹ ਮੈਡੀਕਲ ਮਤਲਬ ਸਾਰੀ ਦੁਨੀਆ ਮੰਨਦੀ ਹੈ, ਲੇਕਿਨ ਅਸੀਂ ਮੋਟੀਆਂ ਦੇਤਾ ਵੀ ਹਿੰਦੁਸਤਾਨ 'ਚ ਜਿਹੜੀ ਇਹ ਚੀਜ਼ ਤੁਰੀ ਇਹ ਲਾਰਡ ਕਰਜ਼ਨ ਦੇ ਵੇਲੇ ਕਰਜ਼ਨ ਫੈਸ਼ਨ ਤੁਰਿਆ, ਉਸ ਤੋਂ ਬਾਅਦ ਹੁਣ ਬਾਣੀ ਨੂੰ ਨਾ ਸਮਝ ਕੇ ਅਸੀਂ ਇਹ ਸਾਰਾ ਕੁਛ ਕਰੀ ਜਾਂਦੇ ਹਾਂ ਔਰ ਗਾਂ ਭੈੜਾ ਅਸਰ ਪੈ ਰਿਹਾ ਉਹਦੇ ਰਾਹੀਂ ਅਸੀਂ ਬਾਣੀ ਦੀਆਂ ਟੇਪਾਂ ਰਾਹੀਂ ਕੱਢ ਕੇ ਗਾਂ ਫਿਰ ਪੂਰੇ ਸ਼ਬਦ ਔਰ ਸਾਰਾ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਤੂੰ ਜੋਤ ਸਰੂਪ ਹੈਂ, ਆਪਣਾ ਮੂਲ ਪਛਾਣ। ਮਨ ਤੂੰ ਜੋਤ ਸਰੂਪ ਹੈਂ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲੇ ਹੈ, ਮਨ ਹਰ ਜੀ ਤੇਰੇ ਨਾਲੇ ਹੈ, ਗੁਰਮਤ ਤੀ ਰੰਗ ਮਾਨ। ਮਾਨ ਹਰ ਜੀ ਤੇਰੇ ਨਾਲੇ ਹੈ, ਗੁਰਮਤੀ ਰੰਗ ਮਾਨ। ਗੁਰੂ ਅਮਰਦਾਸ ਸਾਹਿਬ ਜੀ ਦੀ ਇਹ ਬਾਣੀ ਹੈ ਮਹੱਲੇ ਤੀਜੇ ਜੀ। ਮਨ ਤੂੰ ਤਾਂ ਜੋਤ ਸਰੂਪ ਸੀ, ਤੈਨੂੰ ਇੰਨਾ ਤੇਰਾ ਭੈੜਾ ਹਾਲ ਕਿੱਦਾਂ ਹੋ ਗਿਆ? ਹਰ ਇੱਕ ਚੀਜ਼ ਹੀ ਵੀ ਮਨ ਜਿੰਨੀ ਨਾਮ ਜਪਣ ਦਿੰਦਾ ਮਨ ਆ ਕਰਦਾ ਮਨ ਆ ਮਨ ਆਉਂਦਾ ਟੇਕਦਾ ਨਹੀਂ, ਅਤੇ ਤੂੰ ਤਾਂ ਜੋਤ ਸਰੂਪ ਸੀ ਆਪਣਾ ਮੁੱਢ ਪਛਾਣ। ਮੂਲ ਕਹਿੰਦੇ ਆ ਜਿੱਥੋਂ ਤੂੰ ਸਟਾਰਟ ਹੋਇਆ ਆਪਣਾ ਮੂਲ ਪਛਾਣ, ਤੂੰ ਜੋਤ ਸਰੂਪ ਸੀ। ਔਰ ਹੇ ਮੇਰੇ ਮਨਾ, ਰੱਬ ਤੇਰੇ ਨਾਲ ਹੀ ਹੈ ਔਰ ਉਹਨੂੰ ਸਤਿਗੁਰ ਦੀ ਮੱਤ ਨਾਲ, ਗੁਰਮਤ ਹੈ ਹੀ ਸਤ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਉਹ ਸਤਿਗੁਰੂ ਦੀ ਮੱਤ ਹੈ, ਅਕਾਲ ਪੁਰਖ ਦੀ ਜਿਹੜੀ ਗੁਰੂਆਂ ਨੂੰ ਆਈ, ਤਾਂ ਸਾਰੀ ਬਾਣੀ ਮੱਤ ਹੈ, ਗੁਰਮਤ ਹੈ। ਗੁਰਮਤੀ ਰੰਗ ਮਾਣ, ਉਸ ਬਾਣੀ ਦੀ ਮਦਦ ਦੇ ਨਾਲ ਇਹਨੂੰ ਰੰਗ ਚੜ੍ਹਾ ਮਨ ਨੂੰ। ਤੋ ਇਹ ਦੋ ਤੁਕਾਂ, ਪਹਿਲੀ ਤੁਕ ਹੈ ਮਨ, ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨ ਭੈੜੀ ਚੀਜ਼ ਨਹੀਂ ਹੈ, ਪਰ ਅਸੀਂ ਆਪਣੇ ਕਰਮਾਂ ਦੇ ਨਾਲ ਇਹਨੂੰ ਮੈਲਾ ਕਰ ਲੈਂਦੇ। ਜਨਮਾਂ ਜਨਮਾਂ 'ਚੋਂ ਮਨ ਸਾਡੇ ਤਿੰਨ ਚੀਜ਼ਾਂ ਜੇ ਪੂਰੀ, ਵੀ ਬੰਦਾ ਮਰ ਕੇ ਕਿੱਥੇ ਜਾਂਦਾ ਹੈ, ਗਾਂ ਕਿਹੜੀ ਚੀਜ਼ ਜਾਂਦੀ ਹੈ, ਜਿਹੜਾ ਸਾਡਾ ਸਰੀਰ ਦਿਸਦਾ ਅਤੇ ਇੱਥੇ ਰਹਿ ਜਾਂਦਾ, ਗੱਲ ਕੀ, ਫਿਲੋਸਫੀ ਕੀ ਹੈ ਜਿਹੜੀ ਸਾਰੀ ਬਾਣੀ 'ਚ ਡਿਸਕਸ਼ਨ ਹੋਈ ਹੈ। ਅਸਲ 'ਚ ਆਤਮਾ ਹੀ ਹੈ ਪਹਿਲੀ ਚੀਜ਼, ਜਿਹੜੀ ਪਰਮ ਆਤਮਾ ਨਾਲੋਂ ਵਿਛੜ ਜਾਂਦੀ ਹੈ। ਪਰਮ ਆਤਮਾ ਪਰਮਾਤਮਾ, ਵੱਡੀ ਆਤਮਾ, ਉਹਦੇ 'ਚ ਆਫ ਸ਼ੂਟ ਹੋਈ ਹੈ ਸਾਡੀ ਇਹ ਆਤਮਾ ਛੋਟੀ। ਅਸਲ ਚੀਜ਼ ਆਤਮਾ ਹੈ, ਨਾ ਉਹ ਮਰਤਾ, ਨਾ ਹਮ ਡਰੀਆ, ਨਾ ਉਸ ਭੂਖ, ਨਾ ਹਮਕੋ ਦੁੱਖਾ, ਨਾ ਉਹ ਬੁੱਢੀ ਹੁੰਦੀ ਹੈ, ਨਾ ਮਰਦੀ ਹੈ, ਉਹਨੂੰ ਨਾ ਦੁੱਖ ਹੈ, ਨਾ ਉਹ ਮੈਲੀ ਹੁੰਦੀ। ਅਸਲ ਚੀਜ਼ ਸਾਡੇ ਅੰਦਰ ਉਹ ਸਪਿਰਿਟ ਹੈ, ਸੋਲ ਹੈ, ਆਤਮਾ, ਲੇਕਿਨ ਸਾਡੇ ਅੰਦਰ ਹੀ ਹੈ ਉਹ, ਲੇਕਿਨ ਉਹ ਕੈਦ ਆ ਆਤਮਾ। ਕਾਹਦੇ 'ਚ ਕੈਦ ਹੈ? ਉਹਦੇ ਆਲੇ ਦੁਆਲੇ ਇੱਕ ਫਿਜ਼ੀਕਲ ਬੌਡੀ ਹੈ। ਜਦੋਂ ਬੌਡੀ ਦਾ ਜ਼ਿਕਰ ਆਉਂਦਾ ਘੱਟਦਾ ਜਿਸਮ ਦਾ, ਉਹ ਆਪਣੇ ਨਾ ਸਮਝੋ ਕੀੜਿਆਂ ਦਾ ਵੀ ਜਿਸਮ ਹੈ, ਜਿਸ 'ਚ ਵੀ ਲਾਈਫ ਹੈ ਦੁਨੀਆਂ 'ਚ, ਉਹਦੇ ਆਲੇ ਦੁਆਲੇ ਉਹਨੂੰ ਬੌਡੀ ਮਿਲੀ ਇੱਕ। ਬੌਡੀ ਹੈ ਆਲੇ ਦੁਆਲੇ, ਇੱਕ ਬੌਡੀ ਦੇ ਵਿੱਚ ਇੱਕ ਹੋਰ ਸੂਖਸ਼ਮ ਬੌਡੀ ਹੈ, ਬੜੀ ਡੈਲੀਕੇਟ ਬੌਡੀ ਹੈ, ਜਿਹੜੀ ਆਹ ਬੌਡੀ 'ਤੇ ਅਸੀਂ ਇੱਥੇ ਸਾੜ ਦਿੰਦੇ ਹਾਂ, ਉਹ ਜਿਹੜੀ ਗਾਂ ਜਾਂਦੀ ਉਹ ਅੰਦਰਲੀ ਸੂਖਸ਼ਮ ਬੌਡੀ ਜਾਂਦੀ। ਔਰ ਇਹਦੇ ਵਿੱਚ ਜਿਹੜਾ ਮਨ ਜੋਤ ਸਰੂਪ ਸੀ ਆਤਮਾ ਬੇਟੇ, ਉਹ ਸਾਡੇ ਜਿਹੜੇ ਕਰਮ ਕੀਤੇ, ਐਕਸ਼ਨ ਕੀਤੇ, ਉਹਦੇ ਨਾਲ ਉਹ ਮੈਲਾ ਹੋ ਗਏ, ਉਹ ਵੀ ਕੈਦ ਹੋ ਗਿਆ। ਆਤਮਾ ਤਾਂ ਅੰਦਰ ਹੈ ਹੀ ਹੈ, ਲੇਕਿਨ ਉਹਦੇ ਨਾਲ ਮਨ ਕੋਈ ਚੀਜ਼ ਨਹੀਂ ਹੈ। ਜਿੱਦਾਂ ਅਸੀਂ ਖਿੱਦੋਂ ਖੁੰਡੀ ਪਿੰਡੀ ਥਾਈ ਖੇਡਦੇ ਹੁੰਦੇ ਸੀ, ਅਤੇ ਮਾਵਾਂ ਸਾਡਾ ਖਿੱਦੋਂ ਬਣਾਉਂਦੀਆਂ, ਲੀਰਾਂ ਲਪੇਟ ਲਪੇਟ ਲੇ ਉੱਤੇ ਪਿੜੀਆਂ ਪਾ ਕੇ ਫਿਰ ਖਿੱਦੋਂ, ਅਸੀਂ ਛੋਟੇ ਹੁੰਦੇ ਦੇਖਿਆ ਵੀ ਖਿੱਦੋਂ ਨੂੰ ਖੋਲ੍ਹ ਕੇ ਤਾਂ ਦੇਖੀਏ ਇਹਦੇ ਵਿੱਚ ਕੀ ਹੈ, ਉਹਨੂੰ ਪਾੜਨਾ ਖੋਲ੍ਹਣਾ, ਲੀਰਾਂ ਲੀਰਾਂ ਦੇ ਥੱਲੇ ਕੱਖ ਬਣਿਆ। ਇੱਦਾਂ ਮਨ ਜਿਹੜਾ ਹੈ ਨਾ, ਸਾਡੇ ਐਕਸ਼ਨਾਂ ਦਾ ਹੀ ਬਣੇ ਆ, ਚੰਗਿਆਂ ਮੰਦਿਆਂ ਦਾ। ਅਤੇ ਉਹ ਜਿਹੜਾ ਮਨ ਹੈ, ਉਹ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਇਹਦੀ ਭੈੜੀ ਸ਼ਕਲ ਬਣ ਗਈ ਹੈ, ਪਰ ਅਸਲ 'ਚ ਇਹ ਰਤਨ ਹੈ। ਜਿਹੜੇ ਐਕਸ਼ਨ ਕੀਤੇ ਆ ਨਾ ਉਹਨਾਂ ਨਾਲ, ਬੰਦਾ ਆਪਣੇ ਕਰਮਾਂ ਦੇ ਨਾਲ ਇਹਨੂੰ ਮੈਲਾ ਕਰ ਦਿੰਦਾ ਹੈ। ਉਹ ਮਨ ਮੈਲਾ ਹੋ ਗਿਆ, ਉਹ ਵੀ ਕੈਦ ਹੈ। ਉਹ ਕੈਦ ਕਾਹਦੇ 'ਚ ਹੈ? ਆਪਣੀ ਕਰਨੀ ਕਰਤੂਤਾਂ 'ਚ। ਉਹ ਕਰਤੂਤਾਂ ਦਾ ਲੇਖਾ ਨਿਬੜੇ ਜਾਂ ਸਾਫ਼ ਹੋਣ, ਅਤੇ ਫਿਰ ਮਨ ਜੋਤ ਸਰੂਪ ਬਣ ਜਾਂਦਾ। ਕਰਮਾਂ ਦੀ ਖੇਡ ਨਾ, ਜੇ ਕਰਮਾਂ ਦਾ ਫਲ ਨਾ ਵੱਢਣ, ਇਹ ਕਰਮ ਦਾ ਫਲ ਨਹੀਂ ਮਿਟਦਾ। ਇੱਕ ਕੋਈ ਵੀ ਕਰਮ ਕਰ ਲਓਗੇ, ਉਹਦਾ ਫਲ ਤੁਸੀਂ ਵੱਢੋਗੇ। ਨੇਕ ਕੰਮ ਕਰੋਗੇ, ਨੇਕ ਫਲ ਮਿਲੇਗਾ। ਇੱਕ ਸਪਿਰਚੁਅਲਿਜ਼ਮ ਦੇ ਵਿੱਚ ਐਸੇ ਰੂਲ ਹੈ ਜਿਹੜੇ ਚੜ੍ਹ ਰਹੇ ਆ ਔਰ ਮੰਨਣੇ ਪੈਣੇ ਆ, ਕਿ ਬਾਕੀ ਜੋ ਕਰਾਂਗੇ ਸੋ ਭਰਾਂਗੇ, ਜੋ ਬੀਜਾਂਗੇ ਸੋ ਵੱਢਾਂਗੇ। ਇਸ ਕਰਕੇ ਉਹ ਜਿਹੜਾ ਉਹਦਾ ਅਸਰ ਮਨ 'ਤੇ ਪੈਂਦਾ। ਮਨ ਕੋਈ ਚੀਜ਼ ਨਹੀਂ ਹੈ, ਮਨ ਸਾਡੇ ਖਿਆਲਾਂ ਵਿਚਾਰਾਂ ਦਾ ਸਾਰਾ ਜਿਹਾ ਬਣਿਆ, ਸਾਰਾ ਮੈਲਾ ਉਹਦੇ ਤਕੜਾ ਹੋ ਗਿਆ, ਇਹਦੀ ਸ਼ਕਲ ਭੈੜੀ ਹੋ ਗਈ, ਮੈਲਾ। ਸਾਰੇ ਸ਼ਬਦ ਜ਼ਿਆਦਾ ਮਨ ਰੇ, ਤੂੰ ਆਹ ਕਿਉਂ ਕਰਦਾ, ਮਨ ਰੇ, ਮਨ ਨੂੰ ਜ਼ਿਆਦਾ ਸਮਝਾਇਆ, ਕਿਉਂਕਿ ਮਨ ਹੀ ਸਭ ਤੋਂ ਭੈੜੀ 'ਚ ਅੰਦਰ ਬਦਲਣਾ ਵੈ। ਆਤਮਾ ਅੰਦਰ ਹੈ, ਉਹ ਕੈਦ ਹੈ, ਕਿਹਦੇ ਨਾਲ? ਮਨ ਹੈ ਨਾਲ, ਉਹਦੀਆਂ ਕਰਤੂਤਾਂ ਹੈ ਨਾਲ, ਉਹਦੇ ਨਾਲ ਸੂਖਸ਼ਮ ਬੌਡੀ ਹੈ। ਜਿਹੜੀ ਹਰ ਜੂਨ 'ਚ ਸੂਖਸ਼ਮ ਬੋਡੀ ਨਾਲ ਹੀ ਰਹਿੰਦੀ, ਪਰ ਬਾਹਰਲੀ ਬੋਡੀ ਬਦਲ ਜਾਂਦੀ, ਜਿੱਦਾਂ ਲਿਫਾਫਾ ਬਾਹਰਲਾ ਬਦਲ ਦੇਈਏ ਐਨੁਅਲ। ਬੰਦਾ ਤਾਂ ਬੰਦੇ ਦਾ ਜਨਮ ਮਿਲਿਆ, ਆਲੇ ਦੁਆਲੇ ਦਾ ਲਿਫਾਫਾ ਬੰਦੇ ਦਾ ਸਰੀਰ ਬਣ ਗਿਆ, ਲੇਕਿਨ ਮਨ ਅੰਦਰ ਉਹ ਹੈ, ਆਤਮਾ ਉਹੀ ਹੈ, ਕੈਦ ਹੈ ਸਾਡੀ, ਔਰ ਸੂਖਸ਼ਮ ਬੋਡੀ ਹੈ, ਕਿਉਂਕਿ ਆਹ ਬੋਡੀ 'ਤੇ ਸਾੜ ਦਿੰਦੇ ਹੈ। ਇਹ ਧਰਮ ਰਾਜ ਫਿਰ ਬਾਜਾਂ ਕਿਹਨੂੰ ਮਾਰਦਾ, ਪਛਾਣਦਾ ਕਿੱਦਾਂ ਵੀ ਆਹ ਸ਼ੰਕਰ ਸਿੰਘ ਆ, ਫਲਾਣਾ ਸਿੰਘ ਹੈ, ਆਹ ਫਲਾਣੀ ਦੀ ਰੂਹ ਹੈ, ਉਹ ਵੀ ਸੂਖਸ਼ਮ ਬੋਡੀ ਆਲੇ ਦੁਆਲੇ, ਉਹ ਸਾਡੇ ਕੋਲ ਹੁਣ ਵੀ ਅੰਦਰ ਹੈ। ਆਮ ਵੱਡਾ ਸਵਾਲ ਅੱਜ ਕੱਲ੍ਹ ਪੜ੍ਹਿਆ ਲਿਖਿਆ ਦਾ ਜਾਂ ਸਾਰਿਆਂ ਦੇ ਹੁੰਦਾ, ਜੀ ਜਾ ਬੋਡੀ ਤਾਂ ਇੱਥੇ ਰਹਿ ਜਾਂਦੀ ਹੈ, ਅਤੇ ਗਾਂਹ ਜਮਦੂਤ ਕਾਹਦੇ ਮੋਹਲਿਆਂ ਨੂੰ ਕੁੱਟਦੇ? ਅੱਗੇ ਜੂ ਕਹਿੰਦੇ ਕੁੱਟਾਂ ਪੈਂਦੀਆਂ, ਫੜਾ ਮਾਰ ਹੁੰਦੇ ਹੈ, ਔਰ ਬੋਡੀ ਤਾਂ ਇੱਥੇ ਰਹਿ ਜਾਂਦੀ ਹੈ। ਇਹ ਐਸੇ ਸਵਾਲ ਹੈ ਜਿਹੜੇ ਪੜ੍ਹੇ ਲਿਖੇ ਲੋਕਾਂ ਕਰਦੇ ਆ, ਔਰ ਕਰਨੇ ਚਾਹੀਦੇ ਹੈ, ਇਹ ਚੀਜ਼ ਸਮਝ ਨਹੀਂ ਆਉਣੀ ਉਹਨਾਂ 'ਚ। ਬਾਬਾ ਅਤਰ ਸਿੰਘ ਜੀ ਐਡੇ ਵੱਡੇ ਨਾਮ ਅਭਿਆਸੀ ਸੀ, ਉਹਨਾਂ ਨੂੰ ਕਾਲੀ ਦੇ ਮੁੰਡੇ ਤੁਰੇ ਫਿਰ ਸਾਰੇ ਕਹਿੰਦੇ, ਬਾਬਾ ਜੀ ਤੁਸੀਂ ਏਕਾਂ ਲਾਲ ਵਾਲਾ ਸ਼ਬਦ ਪੜ੍ਹ ਰਹੇ ਹੋ, ਵੀ ਅੱਗੇ ਜਮਾਂ ਹੈ ਫੜਨਾ ਹੈ, ਤੂੰ ਕਾ ਆਹ ਬੋਡੀ ਤਾਂ ਇੱਥੇ ਰਹਿ ਜਾਂਦੀ, ਅੱਗੇ ਮੋਹਲੇ ਕਾਹਦੇ ਨੂੰ ਕਿਹਨੂੰ ਕੁੱਟਦੇ ਸੱਟਦੇ? ਉਹ ਬਾਬਾ ਜੀ ਨੇ ਬੜਾ ਸਿੱਧਾ ਜਵਾਬ ਦਿੱਤਾ, ਮੇਰੇ ਬਾਪੂ ਜੀ ਉਹਨਾਂ ਦੇ ਸਮਕਾਲੀ ਸੀ ਅਤੇ ਉਹਨਾਂ ਦੀਆਂ ਗੱਲਾਂ ਹੁੰਦਾ, ਕਹਿੰਦੇ ਕਾਕਾ ਜੇ ਤੇਰੀ ਬਾਂਹ ਵੱਢਣੀ ਹੋਏ ਗੁੱਟ ਤੂੰ ਸਾਰੀ, ਔਰ ਤੇਰਾ ਹੱਥ ਪਰਾਂ ਕਰਨਾ ਹੋਏ, ਤੈਨੂੰ ਦੁੱਖ ਲੱਗੇਗਾ? ਕਹਿੰਦੇ ਬਾਬਾ ਜੀ ਬੜਾ ਦੁੱਖ ਲੱਗੂ, ਕਹਿੰਦੇ ਤੇਰੀ ਇੱਕ ਉਂਗਲੀ ਖਰਾਬ ਹੋਈ ਆ, ਉਹਨਾਂ ਨਾਲ ਆਪਰੇਸ਼ਨ ਕਰਨਾ ਅਤੇ ਤੈਨੂੰ ਦੁੱਖ ਲੱਗੇਗਾ? ਕਹਿੰਦਾ ਹਾਂਜੀ। ਕਹਿੰਦੇ ਜੇ ਤੈਨੂੰ ਸ਼ੀਸ਼ੀ ਸੰਘਾ ਦੀ ਗਏ, ਭੈਣ ਸ਼ੀਸ਼ੀ ਸੰਘਾਉਂਦੇ ਹੁੰਦੇ ਬੇਹੋਸ਼, ਜੇ ਤੈਨੂੰ ਸ਼ੀਸ਼ੀ ਸੰਘਾ ਦੀ, ਕਹਿੰਦੇ ਬਾਬਾ ਜੀ ਫਿਰ ਤਾਂ ਭਾਵੇਂ ਸਾਰਾ ਵੱਢੀ ਚੱਲੋ। ਕਹਿੰਦਾ ਫਿਰ ਕਾਇਆ ਦੀ ਉਹੀ ਹੈ, ਸਰੀਰ ਦੀ ਉਹੀ ਹੈ, ਵੱਢਦੇ ਦੀ ਉਹਨੂੰ, ਉਹਨੂੰ ਦੁੱਖ ਕਿਉਂ ਨਹੀਂ ਲੱਗਦਾ? ਸ਼ੀਸ਼ੀ ਸੰਘਾ ਦਿੰਦੇ ਹੁਣ ਕਿਸੇ ਕੋਲ ਵੀ ਨਹੀਂ ਜਵਾਬ, ਇਹ ਨਾਮ ਅਭਿਆਸੀਆਂ ਕੋਲ ਜਵਾਬ ਹੈ, ਕਿਉਂਕਿ ਉਹ ਆਪਣੀ ਅੰਦਰ ਸੂਖਸ਼ਮ ਕਾਇਆ ਦੇਖ ਲੈਂਦੇ ਵੀ ਅੰਦਰ ਇੱਕ ਕਾਇਆ ਜਿਹਨੂੰ ਦੁੱਖ ਸੁੱਖ ਲੱਗਦਾ। ਉਹ ਕਹਿੰਦਾ ਪੁੱਤਰ ਉਹੀ ਜਿਹੜੀ ਸੂਖਸ਼ਮ ਕਾਇਆ ਅੰਦਰ ਹੈ, ਇਹ ਇੱਥੇ ਰਹਿ ਜਾਂਦੀ ਹੈ, ਇਹਦੇ ਦੁੱਖ ਇਹਨੂੰ ਦੁੱਖ ਨਹੀਂ ਲੱਗਦਾ, ਹਰ ਵੇਲੇ ਅੰਦਰ ਦੀ ਕਾਇਆ ਅੰਦਰ ਨੂੰ ਦੁੱਖ ਲੱਗਦਾ, ਇਹਦੇ ਵਡੋਰੀ ਹੈ, ਜਦੋਂ ਸ਼ੀਸ਼ੀ ਸੰਘਾ ਦਿੰਦੀ ਹਾਂ ਤਾਂ ਇਹਨੂੰ ਨਹੀਂ ਲੱਗਦਾ ਦੁੱਖ। ਕਹਿੰਦੇ ਇਹਦਾ ਕਨੈਕਸ਼ਨ ਤੋੜ ਦਿੰਦਾ ਜਿਹੜਾ, ਉਹਦੀ ਹੋਸ਼ ਗੁੰਮ ਹੋ ਜਾਂਦੀ ਹੈ, ਉਹਨਾਂ ਮਾਲ ਸੁੰਨ ਹੋ ਜਾਂਦਾ ਅਤੇ ਅੰਦਰ ਦੀ ਸੂਖਸ਼ਮ ਕਾਇਆ ਉਤਲੀ ਜਿੰਨੀ ਮਰਜ਼ੀ ਵੱਢੀ ਚੱਲੋ। ਕਹਿੰਦੇ ਜਿਸ ਵੇਲੇ ਮੌਤ ਸੀੜੀਆਂ 'ਤੇ ਮੁਰਦਾ ਰੱਖ ਦਿੰਦੇ ਹਾਂ, ਸੜ ਜਾਂਦਾ, ਉਹਦੇ ਨਾਲ ਹੁਣ ਚੀਜ਼ਾਂ ਜਾਂਦੀਆਂ ਜਿਹੜੀਆਂ ਕਿ ਜਨਮਾਂ ਜਨਮਾਂ ਤੋਂ ਕਦੀ ਕੋਈ ਜੂਨ 'ਚ ਚਲੇ ਜਾਂਦੀਆਂ, ਕਦੀ ਕਿਸੇ ਆ ਬਾਹਰਲਾ ਲਿਫਾਫਾ ਬਦਲਦਾ, ਇਨਸਾਨ 'ਚ ਆ ਗਏ ਅਤੇ ਇਨਸਾਨ ਦੀ ਜੂਨ ਮਿਲ ਗਈ, ਕਬੂਤਰ 'ਚ ਚਲੇ ਗਏ ਕਬੂਤਰਾਂ ਦੀ ਜੂਨ, ਸੱਪ 'ਚ ਚਲੇ ਗਏ ਸੱਪਾਂ ਦੀ ਜੂਨ, ਉਹ ਜੂਨਾਂ 'ਚ ਪਾਉਂਦੇ ਆ ਕਿ ਅਤੇ ਉਹ ਪਹਿਲਾਂ ਜਾਂਦੀ ਹੈ ਧਰਮ ਰਾਜ ਦੇ ਮਰਨ ਤੋਂ ਬਾਅਦ, ਉੱਥੇ ਉੱਥੇ ਫੈਸਲਾ ਹੁੰਦਾ ਵੀ ਇਹਦੇ ਆਹ ਕਰਮ ਹੈ, ਅਤੇ ਉੱਥੇ ਕੋਈ ਧਰਮ ਰਾਜ ਇਹ ਨਹੀਂ ਵੀ ਕੋਈ ਪਰਮਾਨੈਂਟ ਹੈੱਡਕੁਆਰਟਰ ਹੈ ਜਾਂ ਜੇ ਉੱਥੇ ਕਚਹਿਰੀਆਂ ਲੱਗਦੀਆਂ ਸਦਾ ਲਈ ਹੈ ਉਹ ਸਾਰਾ, ਨਹੀਂ ਉੱਥੇ ਕੋਈ ਠਹਿਰ ਨਹੀਂ ਸਕਦੀ ਰੂਹ, ਉੱਥੋਂ ਗਾਂਠ ਦੈਟ ਇਜ਼ ਏ ਟ੍ਰਾਂਜ਼ਿਸ਼ਨ ਕੈਂਪ, ਇੱਥੇ ਜਾ ਕੇ ਹੁੰਦਾ ਜਿੱਦਾਂ ਕਹਿ ਉਹ ਟ੍ਰਾਂਜ਼ਿਸ਼ਨ ਟ੍ਰਾਂਜ਼ਿਟ ਹੁੰਦੀਆਂ ਗਾਂ, ਫਿਰ ਜਿੱਦਾਂ ਫਲਾਈਟਾਂ ਚੱਲਦੀਆਂ, ਉਹ ਧਰਮ ਰਾਜ ਦੇ ਉੱਥੇ ਕੋ ਉੱਥੇ ਠਹਿਰ ਨਹੀਂ ਸਕਦੇ, ਉੱਥੇ ਸਜ਼ਾਵਾਂ ਜੋ ਵੀ ਚੀਜ਼ ਕਰਮਾਂ ਦੇ ਮੁਤਾਬਕ ਹੁੰਦੀ ਉਹ ਫਿਰ ਉਸ ਜੂਨ ਨੂੰ ਉਹ ਲਿਫਾਫਾ ਦੇ ਕੇ ਭੇਜ ਦਿੰਦੇ, ਐਨ ਕਰਮਾਂ ਦੇ ਮੁਤਾਬਕ ਐਕਸ਼ਨ ਜੋ ਕੀਤੀ। ਤਦੇ ਕਹਿੰਦੇ ਨਾ ਜੋ ਕਰਤੂਤ ਕੀਤੀ ਉਹਦਾ ਫਲ ਤੈਨੂੰ ਭੁਗਤਣਾ, ਲੇਖਾ ਰੱਬ ਮੰਗੇਸੀਆ, ਔਰ ਜਿਹੜਾ ਤੂੰ ਕਰੇਂਗਾ ਜੇ ਇਹ ਕੰਟਰੋਲ ਨਾ ਹੋਵੇ ਤਾਂ ਸਾਰੀ ਦੁਨੀਆ ਗਰਕ ਹੋ ਜਾਏ, ਇਹਦੇ ਭਾਈ ਸਾਹਿਬ ਜੀ ਘੜੀ 'ਚ ਜੇ ਪੁਲਿਸ ਨਾ ਹੋਵੇ ਤਾਂ ਸਾਨੂੰ ਤਾਂ ਘਰ ਕੋਲ ਰਹਿਣੀ ਨਾ, ਇਹ ਜੰਦੂ ਸਾਰੀਆਂ ਚੀਜ਼ਾਂ ਸਾਡੀ ਸੇਫਲੀ ਬਣਾਈ ਗਈਆਂ। ਔਰ ਜਿਸ ਵੇਲੇ ਉਹ ਸੂਖਸ਼ਮ ਕਾਇਆ ਗਈ ਨਾਲ, ਉਹ ਹੁਣ ਉਹਨੂੰ ਪਤਾ ਵੀ ਇਹ ਮੇਰੇ ਅੰਦਰ ਆਤਮਾ ਲਹਿਦਾ ਹੈ, ਮਨ ਮੇਰਾ ਹੈ, ਮੇਰੀਆਂ ਕਰਤੂਤਾਂ ਨਾਲ ਉਹ ਸੂਖਸ਼ਮ ਉਹਦੀ ਸੈਪਰੇਟ ਜਿਹੜੀ ਇੰਡੀਵਿਜੁਐਲਿਟੀ ਹੈ, ਉਹ ਕਿਹੜਾ ਬੰਦਾ, ਉਹ ਫਿਰ ਉਸ ਨੂੰ ਹਾਕਾਂ ਪੈਂਦੀਆਂ ਅਤੇ ਉਹ ਫਿਰ ਗਾਂਹ ਜਾਂਦੀ ਆਪਣੀ ਸੂਖਸ਼ਮ ਬੋਡੀ ਦੇ ਨਾਲ। ਇਹ ਸੂਖਸ਼ਮ ਬਾਡੀ ਜਿਹੜੀ ਹੈ ਨਾ, ਹੁਣ ਤਾਂ ਆ ਬਾਹਰਲੇ ਵੈਸਟਰਨ ਐਮੀਸਫੀਅਰ 'ਚ ਜਿੰਨੀਆਂ ਵੀ ਮੁਲਕ ਉਹ ਐਡਵਾਂਸ ਨੇ, ਉਹਨਾਂ ਨੂੰ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਭੂਤਾਂ ਨੂੰ ਵੀ ਉਹ ਸੂਖਸ਼ਮ ਕਾਇਆ ਹੁੰਦੀ, ਉਮਰ ਦੇ ਦਿਖਾਲਦੇ ਆ ਕਿ ਜਿਹੜਾ ਅੱਛਾ ਬੰਦਾ ਮਰਿਆ ਹੋਵੇ ਉਹਦੀ ਜਿਹੜੀ ਰੂਹ ਹੁੰਦੀ ਉਹ ਚਮਕਦੀ ਜਾਂਦੀ ਆ, ਉਹ ਸੂਖਸ਼ਮ ਬਾਡੀ ਲੋਹ ਹੁੰਦੀ ਉਹਦੀ। ਅਗਲੀ ਚੀਜ਼ ਹੈ, ਲੇਕਿਨ ਉਹਨਾਂ ਦਾ ਲੈਵਲ ਹੋਰ ਹੈ, ਬਹੁਤ ਨੀਵਾਂ, ਸਾਡੇ ਬਹੁਤ ਗਾਂਹ ਤੱਕ ਇਹ ਚੀਜ਼ਾਂ ਦੱਸੀਆਂ ਸਾਰੀਆਂ। ਤਾਂ ਉਹ ਜਿਹੜਾ ਵੀ ਦੁੱਖ ਲੱਗਦਾ ਹੈ, ਕਿਹਨੂੰ ਲੱਗਾ? ਹਾਂ, ਕਿਉਂਕਿ ਸੂਖਸ਼ਮ ਕਾਇਆ ਵੀ ਮਨ ਜਿਹੜਾ ਅੰਦਰ ਹੈ ਉਹਦੇ ਅੰਦਰ ਹੈ, ਔਰ ਉਹਦੇ 'ਚ ਆਤਮਾ ਕੈਦ ਹੈ। ਇਸ ਆਤਮਾ ਨੂੰ ਲਿਬਰੇਟ ਕਰਨਾ, ਮੁਕਤ ਕਰਨਾ, ਆਜ਼ਾਦ ਕਰਨਾ ਹੀ ਮੁਕਤੀ ਹੈ, ਜਿਹਨੂੰ ਸਾਲਵੇਸ਼ਨ ਕਹਿੰਦੇ, ਜਿਹਨੂੰ ਨਿਜਾਤ ਹਾਸਲ ਕਰਨਾ ਕਹਿੰਦੇ। ਉਹ ਇਹ ਜਿਹੜੀ ਸਾਡੀ ਆਤਮਾ ਹੈ ਜੀਂਦੇ ਜੀ ਸਾਡੇ ਆ ਵੀ ਜੀਂਦੇ ਜੀ ਨੂੰ ਆਤਮਾ ਨੂੰ ਅੰਦਰ ਦੇਖਣ ਦੀ ਕੋਸ਼ਿਸ਼ ਕਰੋ। ਜਿਸ ਬੰਦੇ ਨਾਲ ਆਤਮਾ ਆਪਣੇ ਅੰਦਰ ਨਹੀਂ ਉਹਨੂੰ ਨਜ਼ਰ ਆਈ, ਉਹਨੇ ਉਹਦੀ ਸਾਡੀ ਭਗਤੀ ਦੀ ਲੈਵਲ ਬਹੁਤ ਨੀਵਾਂ ਵੈ। ਇਹ ਅੰਦਰ ਆਤਮਾ ਹੈ ਦਿਸ ਪੈਂਦੀ, ਜਿਹੜਾ ਕਿ ਗੁਰੂ ਅਰਜਨ ਦੇਵ ਜੀ ਨਾਲ ਸ਼ਬਦ ਦਿੱਤਾ ਹੈ ਵੀ ਉਹਨਾਂ ਨੂੰ ਤੱਤੀਆਂ ਤਵੀਆਂ 'ਤੇ ਜੋ ਸਾਰਾ ਉਹਦਾ ਸ਼ਬਦ ਹੈ, ਪਹਿਲਾਂ ਹੀ ਉਹਨਾਂ ਨੂੰ ਲਿਖਤਾ ਵੀ ਜਿਹੜੀ ਆਤਮਾ ਨਾ ਬੁੱਢੀ ਹੁੰਦੀ ਨਾ ਮਰਦੀ ਹੈ, ਮੈਂ ਕਿਉਂ ਡਰਾਂ? ਨਾ ਉਹਨੂੰ ਭੁੱਖ ਹੈ, ਨਾ ਪਿਆਸ ਹੈ, ਨਾ ਹੀ ਸਾਰੇ। ਆਤਮਾ ਕੀ ਹੈ? ਰੱਬ ਹੀ ਹੈ। ਪਰਮ ਆਤਮਾ ਨੂੰ ਆਤਮਾ ਵਿਛੜੀ ਇਹਦਾ ਗੋਲ ਇਹ ਹੋਈ ਹੈ ਵੀ ਨੇ ਫਿਰ ਪਰਮ ਆਤਮਾ 'ਚ ਚਲੇ ਜਾਣਾ, ਪਰ ਪਰਮਾਤਮਾ ਨਹੀਂ ਹੈ। ਕਿਉਂਕਿ ਇਹ ਕਤਰਾ ਸਮੁੰਦਰ 'ਚ ਡਿੱਗਦਾ ਹੈ, ਉਹ ਸਮੁੰਦਰ ਰੂਪ ਹੋ ਜਾਂਦਾ ਹੈ ਪਰ ਸਮੁੰਦਰ ਨਹੀਂ ਕਹਿ ਸਕਦਾ। ਇਸੇ ਕਰਕੇ ਜਿਹੜੇ ਸਾਡੇ ਪਹੁੰਚੇ ਗੁਰੂ ਭਗਤ ਉਹ ਸਦਾ ਗਰੀਬ ਹੀ ਰਹਿੰਦੇ ਵੀ ਸਾਹਿਬ ਬਹੁਤ ਵੱਡਾ, ਉਹ ਆਤਮਾ, ਉਹ ਪਰਮਾਤਮਾ ਬਹੁਤ ਵੱਡੀ ਚੀਜ਼ ਹੈ, ਅਸੀਂ ਉਹਦੇ 'ਚ ਮਿਲਣਾ ਹੈ। ਇਹਨਾਂ ਤਿੰਨਾਂ ਚੀਜ਼ਾਂ ਨੂੰ ਆਜ਼ਾਦ ਕਰਨਾ, ਮਨ ਨੂੰ ਜਿਹੜਾ ਆਜ਼ਾਦ ਕਰਨਾ ਜਾਂ ਉਹਨੂੰ ਜੋਤ ਸਰੂਪ ਬਣਾਉਣਾ, ਔਰ ਆਤਮਾ ਨੂੰ ਅੰਦਰ ਦੇਖਣਾ, ਇਹ ਤੇਰੇ ਕਰਮਾਂ ਦਾ ਫੈਸਲਾ ਹੈ। ਜੇ ਕਰਮ ਹੌਲੀ ਹੌਲੀ ਕਰਮ ਜਿਹੜੇ ਹੈ ਇੱਕੋ ਚੀਜ਼ ਨਾਲ ਬੰਦਾ ਇਹਨਾਂ ਦਾ ਫਲ ਨਾਸ ਕਰ ਸਕਦਾ। ਗੁਰੂ ਬਾਬਾ ਨਾਨਕ ਕਹਿੰਦਾ ਜਨਮ ਜਨਮ ਕੇ ਪਾਪ ਕਰਮ ਕਿ ਉਹ ਕਾਟਨ ਹਾਰਾ ਲੀਜੈ, ਉਹ ਹੈ ਔਖਦ ਮੰਤਰ ਮੂਲ ਮਨ ਏਕੋ ਜੇਕਰ ਦ੍ਰਿੜ ਚਿੱਤ ਕੀਜੈ। ਬਾਬਾ ਨੇ ਕਹਿੰਦਾ ਕਰਮ ਦਾ ਤੈਨੂੰ ਭੋਗਣਾ ਪੈਣਾ ਫਲ, ਜੇ ਤੂੰ ਇਹਨਾਂ ਨੂੰ ਨਾਸ਼ ਕਰਨਾ ਚਾਹੁੰਦਾ ਹੈ ਤਾਂ ਪਰਮੇਸ਼ੁਰ ਦੇ ਨਾਮ 'ਚ ਹੀ ਤਾਕਤ ਹੈ, ਹੋਰ ਕਿਸੇ ਦੁਨੀਆਂ 'ਚ ਤਾਕਤ ਨਹੀਂ। ਫਿਰ ਕਰਮਾਂ ਨੂੰ ਮਿਟਾ ਦਿੰਦੇ, ਉਹ ਜਿਹੜਾ ਕਰਮ ਕੀਤਾ ਅਸੀਂ ਉਹਦਾ ਫਲ ਭੁਗਤਣ ਲਈ ਹੀ ਸਾਰੀਆਂ ਫਿਰ ਅੱਗੇ ਉਹ ਸਾਰਾ ਹੁੰਦਾ। ਅਸੀਂ ਬਹੁਤਾ ਉੱਧਰ ਨਹੀਂ ਡਿਟੇਲ 'ਚ ਜਾਣਾ, ਅਸੀਂ ਇਹਦੇ ਲਾ ਰਹੇ ਹਾਂ ਵੀ ਦੁੱਖ ਕਿਹਨੂੰ ਲੱਗਦਾ ਹੈ। ਹੁਣ ਵੀ ਸਾਨੂੰ ਦੁੱਖ ਨਹੀਂ, ਦੁੱਖ ਸਭ ਦੁੱਖ ਕੀ ਹੈ? ਦੁੱਖ ਮਨ ਨੂੰ ਲੱਗਦਾ ਹੈ, ਆ ਬੌਡੀ ਦਾ ਮੈਟਰ ਹੈ। ਦੁੱਖ ਸੁੱਖ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਸੋਲਿਡ ਹੈ, ਮਟੀਰੀਅਲ ਹੈ। ਦੁੱਖ ਸੁੱਖ ਵੀ ਸਪਿਰਚੁਅਲ ਹੈ, ਸਾਡਾ ਦੁੱਖ ਲੱਗਣਾ ਹੈ। ਹੁਣ ਬੰਦਾ ਕਾਲ ਕੱਲਾ ਬੈਠਾ ਹੁੰਦਾ, ਅਗਲਾ ਆਉਂਦਾ ਕਹਿੰਦੇ ਯਾਰ ਤੂੰ ਕਿੱਦਾਂ ਬੈਠਾ ਇਕੱਲਾ ਹੀ? ਉਹ ਕਹਿੰਦੇ ਯਾਰ ਬੱਚੇ ਚਲੇ ਗਏ ਪੇਕਿਆਂ ਦੇ ਕੁੜੀ ਘਰੋਂ, ਵਾਈਫ ਉੱਧਰ ਗਈ ਹੈ, ਜੀ ਨਹੀਂ ਲੱਗਦਾ। ਜੀ ਤਾਂ ਸਾਰਾ ਉਹ ਹੀ ਹੈ, ਸਭ ਕੁਛ ਤਾਂ ਉਹ ਹੀ ਹੈ। ਔਰ ਫਿਰ ਉਹ ਦੁੱਖ ਤਕਲੀਫ ਵਿਛੋੜਾ ਮਹਿਸੂਸ ਕਰਦਾ, ਦੁੱਖ ਲੱਗਦਾ ਉਹਨੂੰ, ਔਰ ਫਿਰ ਸਾਰਾ ਡੀਗਦਾ ਵੀ ਕਦੋਂ ਹੋਣ, ਜਦੋਂ ਉਹ ਕਦੋਂ ਹੋਣ, ਫਿਰ ਉਹ ਖੁਸ਼ੀ 'ਚ ਆ ਜਾਂਦਾ। ਇਹ ਜਿਸਮ ਨੂੰ ਥੋੜ੍ਹੀ ਹੁੰਦੀ ਫਾਇਦੀ, ਇਹ ਸਾਰਾ ਮਾਨ ਮਾਨ ਹੀ ਹੈ। ਇਸ ਕਰਕੇ ਐਸੀਆਂ ਉੱਚ ਉਡਾਰੀਆਂ ਔਰ ਉੱਚ ਚੀਜ਼ਾਂ ਸਪਿਰਚੁਅਲ ਜਿਹਨੂੰ ਆਮ ਜਿਹੜਾ ਆਮ ਲੈਵਲ ਦਾ ਬੰਦਾ ਹੋਵੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝ ਸਕਦਾ। ਇਹ ਇੰਟੈਲੀਜੈਂਟ ਬੰਦਾ ਹੀ ਸਵਾਲ ਕਰੂਗਾ ਜੀ ਮਰਨ ਤੋਂ ਬਾਅਦ ਸਰੀਰ ਤਾਂ ਇੱਥੇ ਰਹਿ ਜਾਂਦਾ, ਕਿਹੜੀ ਕਿਹੜੀ ਚੀਜ਼ ਨਾਲ ਜਾਂਦੀ? ਦੇਖੋ ਉਹ ਜਿਹੜੀ ਚੀਜ਼ ਹੈ ਉਹ ਕੈਦ ਹੈ। ਸਾਡਾ ਜਿਹੜਾ ਗਿਆਨ ਸਾਰਾ ਕਹਿੰਦਾ ਤੂੰ ਜੀਵਨ ਮੁਕਤ ਹੋਣਾ, ਜੀਂਦੇ ਜੀ ਆਪਣੀ ਆਤਮਾ ਦੇ ਦਰਸ਼ਨ ਕਰ, ਇੰਨਾ ਭਜਨ ਕਰ ਤੈਨੂੰ ਅੰਦਰ ਆਤਮਾ ਦਿਖਾਉਣਾ ਪਿਆ ਹੈ। ਉਹਨੂੰ ਆਤਮਾ ਨੂੰ ਦੇਖਣਾ, ਜੋਤ ਅੰਦਰ ਲਾਇਆ, ਜੋਤ ਪ੍ਰਗਟ ਹੋਈ ਹੁੰਦੀ। ਇਹ ਐਸੀਆਂ ਚੀਜ਼ਾਂ ਜਿਹੜੀਆਂ ਕਿ ਐਕਸਪੈਰੀਮੈਂਟ ਕਰਕੇ ਗੁਰੂਆਂ ਭਗਤਾਂ ਨਾਲ ਸਾਨੂੰ ਸ਼ਬਦ ਦਿੱਤੇ। ਭਾਈ ਆਹ ਦੇਖੋ, ਮਨ ਜਿੰਨੀ ਚਿਕਰ ਅੰਦਰ ਖੜ੍ਹਾ ਨਹੀਂ ਨਾ ਹੁੰਦਾ, ਡੋਲਦਾ ਰਹਿੰਦਾ ਸਦਾ ਹੀ, ਔਰ ਜਿਹੜਾ ਡੋਲਣ ਵਾਲਾ ਮਨ ਆ ਉਹਨੂੰ ਜੰਮ ਜ਼ਰੂਰ ਡ ਜਾਣ, ਉਹਦਾ ਹਾਲੇ ਕੱਖ ਨਹੀਂ ਬਣਿਆ। ਦੇਖੋ ਅਸੀਂ ਇੱਕ ਸਲੋਕ ਦੇਣ ਲੱਗੇ, ਜਿਹਦਾ ਕਿਤੇ ਮਿਹਨਤ ਨਹੀਂ ਤੁਹਾਨੂੰ ਮਿਲੇਗਾ, ਬਾਬੇ ਫਰੀਦ ਦੀ ਬਾਣੀ ਦਾ, ਉਹ ਹੈ ਭਈ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਹੱਥ ਨਾ ਲਾਇਕ ਸੰਭੜੇ ਜੜ ਜਾਸੀ ਟੋਲਾ। ਅਖੀਰਲੀ ਆਉਂਦੀ ਹੈ ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀਸੀ, ਕਹੇ ਫਰੀਦ ਸਹੀਦੀਓ ਸ਼ੋ ਅਲਾਏ ਸੀ। ਜਿਹੜਾ ਮਨ ਹੈ ਇਹਨੂੰ ਅਸੀਂ ਕਦੀ ਖੜਨ, ਇਸ ਵਾਰ ਨੇ ਕਦੀ ਆਏ ਨਹੀਂ ਅਸੀਂ ਸਿੱਖੀ ਕਿ ਮਨ ਵੀ ਖੜਾ ਕਰਨਾ, ਇਹ ਸਦਾ ਡੋਲ ਰਹੇ ਅੰਦਰ। ਜਿੱਦਾਂ ਪਰੀ 'ਤੇ ਮਰਕਰੀ ਰੱਖ ਦਿਉ ਪਾਰਾ ਥਰਕਦਾ, ਜਿੱਦਾਂ ਮੱਛੀ ਹੈ ਉਹ ਇੱਕ ਆਪਣਾ ਸਰਾਈ ਸ਼ੀਸ਼ੇ ਦੀ 'ਚ ਪਾ ਕੇ ਇੱਕ ਰੰਗਦਾਰ ਮੱਛੀ ਛੱਡ ਦਿਉ ਸਦਾ ਹਿਲਦੀ ਰਹੋ। ਇੱਦਾਂ ਬਾਬਾ ਨਾਨਕ ਕਹਿੰਦਾ, ਮੀਨ ਕੀ ਚੱਪਲ ਸਿਉ ਜੁਗਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। ਦੇਖੋ ਕਿੱਡਾ ਵੱਡਾ ਕਿਹਾ, ਕਹਿੰਦਾ ਮਨ ਮੀਨ ਕੀ ਚੱਪਲ, ਉਹ ਚੱਪਲ ਹੁੰਦੀ ਹੈ ਜਿੱਦਾਂ ਨਿਆਣਾ ਹਿਲਦਾ ਰਹਿੰਦਾ ਕਦੀ ਨਹੀਂ ਬੈਠ, ਇੱਦਾਂ ਮਨ ਸਾਡਾ ਹਿਲਦਾ ਰਹਿੰਦਾ ਡੋਲਦਾ ਰਹਿੰਦਾ, ਇਹ ਡੁੰਮਣਾ ਹੈ ਡੋਲਦਾ ਹੈ, ਇਹਨੂੰ ਖੜਾ ਕੀਤਾ ਨਹੀਂ, ਇਹਦੇ ਆਲੇ ਦੁਆਲੇ ਜੰਮ ਹੋ ਗਏ। ਜਿਹਦਾ ਮਨ ਡੋਲਦਾ ਹੈ ਔਰ ਉਹ ਮਰ ਗਿਆ ਹੈ ਗਾਂ, ਉਹਦੇ ਉਹਨੂੰ ਜੰਮ ਲੈ ਜਾਂਦੇ, ਇਹਦਾ ਮਨ ਖੜਾ ਹੋ ਗਿਆ ਉਹਦੇ ਲਾਗੇ ਨਹੀਂ ਹੁੰਦੇ। ਹੰਸ ਚੱਲ ਸੀ ਡੁੰਮਣਾ ਤੋ ਮੀਨ ਕੀ ਚੱਪਲ ਸਿਉ, ਬਾਬਾ ਨਾਨਕ ਕਹਿੰਦਾ ਇਹ ਬੜਾ ਚੱਪਲ ਹੋਇਆ ਮਨ ਹੈ ਚੱਲ ਰਿਹਾ ਤੇਰਾ, ਇਹਨੂੰ ਸਾਰੀ ਫਿਲਾਸਫੀ ਗੁਰੂ ਸਾਰੀ ਸਪਿਰਚੁਅਲਿਜ਼ਮ ਕੀ ਹੈ, ਮਨ ਨੂੰ ਖੜਾ ਕਰਨਾ, ਇਹਨੂੰ ਜੋਸ਼ ਸ਼ੁਰੂ ਬਣਾਉਣਾ ਅੰਦਰ ਹੀ। ਤੋ ਮੀਨ ਕੀ ਚੱਪਲ ਸਿਉਂ, ਕੋਈ ਜੁਗਤਕਾਰ ਇਹਨੂੰ ਖੜੇ ਕਰਨ ਦੀ, ਮੀਨ ਕੀ ਚੱਪਲ ਸਿਉਂ ਜੁਗਤੇ ਮਨ ਰੱਖੀਏ ਤੇਰਾ ਫਿਰਾ, ਉੜੇ ਨਾ ਹੰਸ, ਇਹਨੂੰ ਹੰਸ ਵੀ ਕਿਹਾ ਲਾਈਫ ਵੀ ਕਿਹਾ, ਜਦੋਂ ਮਰ ਜਾਂਦਾ ਬੰਦਾ ਜਿਹੜੀ ਚੀਜ਼ ਗਾਂਹ ਜਾਂਦੀ, ਸੋਲ ਵੀ ਕਿਹਾ ਸਾਰੀਆਂ ਦਾ ਮਜਬੂਆ ਹੰਸ ਕਹਿਤਾ ਵੀ ਹੰਸ ਗਾਂਹ ਜਾਂਦਾ, ਉੜੇ ਨਾ ਹੰਸ ਕਿ ਤੇਰਾ ਮਨ ਜਿਹੜਾ ਉੜ ਉੜ ਬਾਹਰ ਜਾਂਦਾ ਜੀਂਦੇ ਜੀ ਵੀ, ਸਾਰਾ ਤੇਰਾ ਸਰੀਰ ਕਮਜ਼ੋਰ ਹੋ ਰਿਹਾ, ਇਹਦਾ ਮਨ ਅੰਦਰ ਡੋਲਦਾ ਹੋਏ ਉਹ ਕਦੀ ਹੈਲਦੀ ਨਹੀਂ ਹੁੰਦਾ ਬੰਦਾ, ਨਾ ਉਹਨੂੰ ਸ਼ਾਂਤੀ ਆਉਂਦੀ ਹੈ, ਬਲੱਡ ਪ੍ਰੈਸ਼ਰ ਸਦਾ ਰਹੇਗਾ। ਮੀਨ ਕੀ ਚੱਪਲ ਸਿਉ ਜੁਗ 'ਤੇ ਮਨ ਰੱਖੀਏ, ਉੜੇ ਨਾ ਹੰਸ ਨਾ ਕੰਧ, ਕਹਿੰਦੇ ਆ ਜਿਸਮ ਨੂੰ, ਤੇਰੀ ਕੰਧ ਕਦੀ ਕਮਜ਼ੋਰ ਨਹੀਂ ਹੋਈ, ਤਦੇ ਸਰਟੀਫਾਈ ਸਾਡਾ ਗਿਆਨ ਕਰਦਾ ਵੀ ਗੁਰਮੁਖੇ ਬੁੱਢੇ ਨਾ ਥੀਏ ਜਿਨ ਅੰਦਰ ਸੁਰਤ ਗਿਆ, ਕਿਉਂਕਿ ਸੁਰਤ 'ਤੇ ਹਰ ਵੇਲੇ ਮਨ ਦੀ ਫਿਰ ਗਿਆਨ ਚੜਿਆ ਹੀ, ਉੜੇ ਨਾ ਹੰਸ ਨਾ ਕੰਧ ਛੀਜੇ। ਬਾਬਾ ਨਾਨਕ ਕਹਿੰਦਾ ਤੇਰਾ ਮਨ ਨਹੀਂ ਉੱਡ ਉੱਡ ਬਾਹਰ ਜਾਊਗਾ, ਕੰਧ ਛੀਜੇ ਨਹੀਂ, ਅਤੇ ਉੱਡਣ ਕੀ ਹੈ, ਮਨ 'ਤੇ ਆ ਰਿਹਾ ਵੀ ਕਿੱਦਾਂ ਉੱਡਦਾ। ਦੇਖੋ ਤੁਸੀਂ ਰੋਜ਼ ਆਸਾ ਦੀ ਵਾਰ 'ਚ ਪੜ੍ਹਦੇ ਹੋ, ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸਚ ਨਾਮ, ਜਾ ਕਾ ਕੀਆ ਸਗਲ ਜਹਾਨ, ਸੇਵਕ ਸੇਵੇਂ ਕਰਮੇ ਚੜਾਓ, ਭਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਅੱਗੇ ਹੁਣ ਡੋਲਣ ਲੱਗਾ ਕੋਲੂ, ਉਹ ਵੀ ਪਾਉਂਦਾ ਚਰਖਾ ਵੀ ਪਾਉਂਦਾ, ਕੋਲੂ ਚਰਖਾ ਚੱਕੀ ਵੀ ਪਾਉਂਦੀ, ਕਹਿੰਦਾ ਇੱਦਾਂ ਤੇਰਾ ਮਨ ਪਾ। ਦੇਖੋ ਕੋਲੂ ਚਰਖਾ ਚੱਕੀ ਚੱਲ, ਬਾਬਰੋਲੇ ਆ ਜਾਣਾ, ਬਾਬਰੋਲਾ ਆਉਂਦਾ ਬੋਦੀ ਵਾਲਾ, ਸਾਡੇ ਪਿੰਡਾਂ 'ਚ ਬਾਬਰੋਲਾ ਆਉਣਾ ਗਰਮੀਆਂ ਨੂੰ ਬੋਦੀਆਂ ਵਾਲਾ, ਮਾਰ ਕੁੱਟਾ ਤਾਂ ਤੱਕ ਉਹਦੀ ਬੋਦੀ ਬਣੀ ਹੋਣੀ, ਅਸੀਂ ਦੌੜ ਦੌੜ ਕੇ ਛਿੱਤਰ ਮਾਰਨੇ, ਸਾਨੂੰ ਕਹਿੰਦੇ ਦੱਸਿਆ ਵੀ ਛਿੱਤਰ ਮਾਰੋ ਬਾਬਰੋਲੇ ਅਤੇ ਪੈਸੇ ਡਿੱਗਦੇ। ਤੋ ਉਹਨੂੰ ਬਾਬਰੋਲਾ ਮਾਰਨ ਕਿਹਾ ਵੀ ਕੋਲੂ ਚਰਖਾ ਚੱਕੀ ਚੱਕ, ਚੱਕੀ ਆਉਂਦੀ ਚੱਕ ਘੁਮਾੜ ਦਾ ਵੀ ਭਾਂਡਾ, ਇੱਕ ਵਾਰੀ ਉਹ ਫੇਰ ਦਿੰਦਾ ਉੱਥੇ ਫਿਰ ਭਾਂਡੇ ਬਣਾਉਂਦਾ, ਕੋਲੂ ਚਰਖਾ ਚੱਕੀ ਚੱਕ ਬਾਬਰੋਲੇ ਲਾਠੂ ਆਮਦਾਨੀਆਂ, ਅੰਨਗਾ ਅੰਨਗਾ ਹਾਰਵੈਸਟਰ ਨਹੀਂ ਸੀ ਨਿਕਲੇ, ਫਲੇ ਪਾਉਂਦੇ ਹੁੰਦੇ ਸੀ ਉਹ ਵੀ, ਕੋਲੂ ਚਰਖਾ ਚੱਕੀ ਚੱਕ ਵਾਲ ਵਰੋਲੇ ਬਹੁਤ ਆਨੰਦ, ਲਾਟੂ ਮਧਾਣੀਆਂ ਪੰਖੀ ਪਾਉਂਦੀਆਂ ਲੈਣ ਸਾਹ, ਕਹਿੰਦਾ ਇਹ ਮਾਲਕ ਨਾਲ ਕੀ ਕੀਤਾ, ਸੂਏ ਚੜ ਪਵਾਈਏ ਜੰਤ, ਸੂਏ ਦੇ ਝਾੜ ਕੇ ਐ ਮਾਰਾ ਦੇ ਤੇ ਐਨ ਧੰਦਿਆਂ ਭੋਰੇ ਨੇ ਸਾਰੇ, ਕਿਸੇ ਦਾ ਮਨ ਖੜਾ ਨਹੀਂ। ਸੂਏ ਝਾੜ ਪਵਾਏ ਗਏ ਜੰਤ ਨਾਨਕ ਪਾਉਂਦਿਆਂ ਗੰਤ ਨਾ ਬੰਧਨ ਬੰਧ ਪਵਾਏ, ਸੋਏ ਬੰਧਨ ਪਾਏ ਸਾਰੇ। ਸਪਿਰਚੁਅਲਿਜ਼ਮ ਵੱਲ ਤਾਂ ਆਉਂਦਾ ਨਹੀਂ ਬੰਦਾ ਕਦੇ, ਵੀ ਮੈਂ ਦੇਖ ਲਵਾਂ ਬੰਦੋ ਮਾਇਆ ਪਈ। ਬੰਧਨ ਬੰਧ ਪਵਾਏ ਸੋਏ ਪਿਆ ਕਿਰਤ ਨੱਚੇ ਸਭ ਕੋਈ, ਫਿਰ ਨੱਚ ਨੱਚ ਹੱਸੇ। ਔਰ ਮਨ ਇਹਨਾਂ ਦਾ ਚੱਲੇ ਚੱਲਦਾ ਰਹਿੰਦਾ, ਚੱਲੇ ਮਨ ਚਲਾਏਵਾਨ ਹੈ, ਇਸ ਕਰਕੇ ਦੁਖੀ ਨੇ ਸਾਰੇ। ਰੋਏ ਦਾ ਮਤਲਬ ਹੈ ਦੁਖੀ। ਸੂਏ ਚਾੜ ਪਵਾਈਏ ਗੰਤ ਨਾਨਕ ਪਾਉਂਦਿਆਂ ਗੰਤ ਨਾਮ ਤਾਂ ਬੰਧਨ ਬੰਧ ਪਾਏ ਸੋਏ ਪਿਆ ਕਿਰਤ ਨੱਚੇ ਸਭ ਕੋਏ, ਨੱਚਣ ਝੱਸੇ ਚੜੇ ਸਿਰ ਰੋਏ ਉੱਡਣ ਜਾਹੀ। ਉੱਥੇ ਉੱਡਣਾ ਜਾਹੀ ਨਹੀਂ ਹੈ, ਮਨ ਤਾਂ ਉੱਡਦਾ, ਤੇਰਾ ਮਨ ਉੱਡਣ ਜਾਹੀ, ਤੇਰੇ ਅੰਦਰ ਸਿੱਧੀ ਕਿੱਥੋਂ ਆਉਣੀ? ਜਿਹਦਾ ਮਨ ਖੜਾ ਹੋ ਗਿਆ ਅੰਦਰ ਅੰਦਰ ਇਹਦੇ ਸਿੱਧਾ ਉੱਡਣ ਜਾਈ, ਮਨ ਤੇਰਾ ਉੱਡਣ ਤੇ ਰਹਿੰਦਾ, ਇਹਨਾਂ ਨਾ ਉੱਡ ਨਾ ਜਾਈ। ਕੋਈ ਸੋਚਦਾ ਹੀ ਨਹੀਂ ਬਾਣੀ ਵੀ ਕਦੀ ਇਹਨੂੰ ਵਿਚਾਰੀ ਵੀ ਇਹ ਕੀ ਉੱਡਣ ਜਾਈ, ਇਹਨੇ ਸਿੱਧ ਨਹੀਂ ਹੋਣਾ ਨਹੀਂ। ਜਿੰਨਾ ਤੂੰ ਨਾਮ ਜਪਦਾ ਔਰ ਸੁਣਦਾ ਉਹਨੂੰ ਸੁਣਿਆ ਸਿੱਧ ਪੀਰ ਸਰ, ਤੇਰੇ 'ਚ ਤਾਂ ਉਹ ਤਾਕਤ ਆ ਜਾਣੀਆਂ ਚਾਹੀਦੀ, ਪਰ ਤੇਰਾ ਮਨ ਉੱਡਦਾ, ਇਹਦਾ ਕੱਖ ਨਹੀਂ ਬਣਿਆ। ਉੱਡਣ ਜਾਈ ਸਿੱਧ ਨਾ ਹੋਏ, ਕਹਿੰਦੇ ਨੱਚਣ ਕੁੱਦਣ ਮਨ ਕੱਚਾ ਹੋਏ ਦਾ ਇਹਦੇ ਸਾਰੇ ਦਾ ਸੁਭਾਵ ਹੈ। ਆ ਨਿਆਣਾ ਦੇਖ ਲਓ ਤੁਸੀਂ, ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜੀ ਨੇ ਮਨ ਪਾਓ ਤੇ ਨਾ ਮਨੇ ਪਾਓ। ਪੌੜੀ ਆਈ ਨਾਨੋ ਨਾ ਤੇਰਾ ਨਿਰੰਕਾਰ ਹੈ, ਪੌੜੀ ਨਾ ਉਹਨੂੰ ਸਿੱਟਿਆ ਕਰਨਾ ਵੀ ਕੀ ਕਰਨਾ, ਨਾ ਤੇਰਾ ਨਿਰੰਕਾਰ ਹੈ, ਨਾ ਲੈਆਂ ਨਰਕ ਨਾ ਜਾਈਏ। ਜੀਓ ਪਿੰਡ ਸਭ ਤਿਸ ਦਾ ਦਿਖਾਜੇ ਆਖ ਗੁਆਈਏ, ਜੀਓ ਪਿੰਡ ਉਹਦਾ ਹੈ, ਲੇਕਿਨ ਅਸੀਂ ਇਹਦੇ ਦਿਖਾਵੇ ਹਿਪੋਕ੍ਰੇਸੀ ਇੰਨੀ ਕਰਦੇ ਹਾਂ। ਦਿਖਾਜਾ ਆਖ ਗਵਾਈਏ ਨਾਮ ਨੂੰ, ਆਖ ਆ ਕੋਈ ਹਿਪੋਕ੍ਰੇਸੀ ਸਾਡਾ ਬਾਹਰਲਾ ਦਿਖਾਵਾ, ਦਿਖਾਜੇ ਕਹਿੰਦੇ ਆ ਬਾਹਰਲੇ ਦਿਖਾਵੇ, ਅੰਦਰੋਂ ਕੁਛ ਹੋਣਾ ਨਾ ਬਾਹਰੋਂ ਭਗਤ ਬਣ ਜਾਣਾ। ਦਿਖਾਜੇ ਇਹ ਕਿੱਦਾਂ ਗੁਆਚਣ, ਆਖ ਗਵਾਈਏ ਨਾ ਤੇਰਾ ਨਿਰੰਕਾਰ ਹੈ, ਨਾ ਲੈ ਬਾਬੇ ਦੀ ਪੌੜੀ ਹੈ, ਬਾਬੇ ਦੀ ਸਲੋਕ ਹੈ ਪਹਿਲਾਂ, ਨਾ ਤੇਰਾ ਨਿਰੰਕਾਰ ਹੈ ਨਾ ਲੈਆ ਨਰਕੇ ਨਾ ਜਾਈਏ, ਜੀਓ ਪਿੰਡ ਸਭ ਤਿਸ ਦਾ ਦਿਖਾਜੇ ਆਖ ਗਵਾਈਏ। ਕਹਿੰਦੇ ਜੇ ਤੂੰ ਆਪਣਾ ਜੇ ਲੋੜੇ ਚੰਗਾ ਆਪਣਾ, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਨਾ ਬੰਦੇ ਦੇ ਆ ਪੁੱਤ ਬਣ, ਔਰ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਜਾਈਏ, ਭਗਤੀ ਕਰ ਪੁੰਨ ਵਾਲੀ ਹੈ ਸਾਰੀ, ਪਰ ਆਪਣੇ ਆਪ ਨੂੰ ਨੀਚ ਰੱਖੇ ਦੁਨੀਆਂ 'ਚ ਨਾ ਜ਼ਾਰ ਹੋ, ਕਰ ਪੁੰਨੋ ਨੀਚ ਸਜਾਈਏ। ਕਹਿੰਦੇ ਤੂੰ ਸ਼ੀਸ਼ੇ ਮੋਹਰੇ ਖੜਾ ਹੋ ਕੇ ਸਾਰਾ ਆਹ ਧੌਲਾ ਆ ਗਿਆ ਦਾੜੀ ਜਰਵਾਣਾ, ਉਹਨੂੰ ਕਿਹਾ ਜਰ ਕਹਿੰਦੇ ਆ ਬੁਢਾਪੇ ਨੂੰ, ਉਹ ਲਿਆ ਮੋਚ ਨਾ ਰੱਖਿਆ ਹੁੰਦਾ ਫਿਰ ਕਈ ਜਾਣਾ, ਉਹ ਅਸੀਂ ਲੱਭੜੀ ਦਾ ਹਰ ਗੁਸਲ ਖਾਣੇ ਜਾ ਕੇ ਉਹ ਮੋਚ ਨਾ ਰੱਖ ਆਹ ਸਾਰਾ ਦਾੜੀ ਚਿੱਠਾ ਵਾਲਾ, ਉਹ ਫਿਰ ਉਹਨੂੰ ਪੱਟਦਾ। ਤੀਸਰੇ ਚੌਥੇ ਦਿਨ ਹੋਰ ਆ ਜਾਂਦੇ ਆ, ਉਹ ਫਿਰ ਪੱਟੋ ਉਹ ਬਾਬਾ ਨਾਨਕ ਕਹਿੰਦੇ ਕੀ ਕਰੇਗਾ ਪੁੱਤਰਾ ਜਦੋਂ ਸਾਰਾ ਸਰੀਰ ਤਾਂ ਹੀ ਧੌਲੇ ਆ ਗਏ, ਕਿੱਥੋਂ ਕਿੱਥੋਂ ਪੱਟੇਗਾ? ਬਾਬੇ ਦੀ ਬਾਣੀ ਹੈ ਜੇ ਜਰਵਾਣਾ ਪਰ ਹਰੇਕ ਪਰਾਂ ਹਟਾਉਣਾ ਤੂੰ ਬੁਢਾਪਾ, ਜੇ ਜਰਵਾਣਾ ਪਰ ਜਰ ਵੇਸ ਬੁਢਾਪੇ ਦਾ ਕੋ ਰਹੇ ਨਾ ਪਾਈਏ ਦਾ ਕੀ ਮਤਲਬ ਹੈ? ਆਹ ਦੇਖੋ ਹੁਣ ਤੁਹਾਨੂੰ ਇਸ ਕਰਕੇ ਮੈਂ ਤੁਹਾਨੂੰ ਗਿਆਨ ਦੇ ਬਾਬੇ ਦਾ ਕਿੱਡਾ ਉੱਚਾ ਗਿਆ। ਕਹਿੰਦੇ ਜੇ ਜਰਵਾਣਾ ਪਰ ਹਰੇਕ ਧੌਲਾ ਹਟਾਉਣਾ ਜਦੋਂ ਸਾਰੇ ਸਰੀਰ 'ਤੇ ਧੌਲੇ ਆ ਕੇ ਹੈ, ਕਿਉਂਕਿ ਤੂੰ ਰਾਮ ਨਾਲ ਜਿੱਦਾਂ ਆਇਆ ਰਾਮ ਨਾਲ ਮੌਜ ਕਰ ਤੂੰ ਤੂੰ ਕਦੀ ਉਹ ਦਾੜੀਆਂ ਅੱਜ ਕੱਲ੍ਹ ਸਾਡੇ ਵੀ ਸਾਰੇ ਉਹ ਰੰਗ ਦੇ, ਫਿਰ ਉਹ ਤਾਂ ਫਿਰ ਉਹ ਸਾਰੀ ਲਾਲ ਜਿਹੀ ਹੋ ਜਾਂਦੀ ਮੁਸਲਮਾਨਾਂ ਦੇ ਉਹ ਮੁੰਡਾ ਨੂੰ ਉਹ ਫਿਰ ਕਰਦੇ ਇੰਨੇ ਸਿਆਪੇ ਨੂੰ ਕਰਦੇ ਹੋ। ਬਾਬਾ ਕਹਿੰਦਾ ਜਦੋਂ ਸਾਰੇ ਸਰੀਰ 'ਤੇ ਆ ਗਏ ਕਿਤੇ ਕਿਤੇ ਕੱਲ ਫਲਾਓਗੇ, ਜੇ ਜਰਵਾਣਾ ਪਰ ਹਰੇ ਜਰਵੇਸ ਅਤੇ ਕਿੱਡਾ ਸੌਖਾ ਬਾਬਾ ਕਰ ਰਿਹਾ ਜਰਵੇਸ ਕਰੇਂਦੀ ਆਈ ਬੁਢਾ ਸਾਰਾ ਬੁਢਾਪੇ ਦਾ ਹੀ ਦੇਸ ਹੋ ਜਾਣਾ ਫਿਰ ਕੀ ਕਰੇ, ਜਰਵੇਸ ਕਰਾਉਂਦੀ ਆਈਏ। ਕਹਿੰਦੇ ਉਹ ਜਿਹੜਾ ਟਾਈਮ ਮਾਰਨ ਦਾ ਹੈ ਨਾ ਪਾਈ, ਕਹਿੰਦੇ ਆ ਦੋ ਵਾਰ ਲਫਜ਼ ਆਇਆ ਬਾਣੀ 'ਚ ਪਾਈ ਸਿਰ, ਪਾਈ ਕਹਿੰਦੇ ਆ ਪਾਣੀ ਦੀ ਘੜੀ ਨੂੰ, ਪਿੱਛੇ ਘੜੀਆਂ ਨਹੀਂ ਸੀ ਆ ਹੁੰਦੀਆਂ, ਪਿੱਛੇ ਇੱਕ ਬਾਲਟੀ 'ਚ ਫੜਕਲ ਪੱਠੇ 'ਤੇ ਘੰਟੇ ਘੰਟੇ ਬਾਅਦ ਕੌਲਾ ਪਾਉਣਾ ਜਾਂ ਸਾਰਾ, ਉਹ ਫਿਰ ਇੱਕ ਬਾਲਟੀ 'ਚ ਪਾਣੀ ਭਰ ਕੇ ਨਾ ਇੱਕ ਕੌਲੀ ਤਰਾ ਦਿੰਦੇ ਸੀ ਪਾਣੀ ਦੇ ਉੱਤੇ ਖਾਲੀ, ਪਰ ਕੌਲੀ ਤਰਾਉਣ ਤੋਂ ਪਹਿਲਾਂ ਉਹਦੇ ਸੈਂਟਰ 'ਚ ਮਾੜਾ ਜਿਹਾ ਮੇਖ ਨੇ ਛੇਕ ਮਾਰ ਦਿੰਦੇ ਸੀ ਵੀ ਥੱਲਿਓਂ ਪਾਣੀ ਆਉਂਦਾ। ਉਹ ਬੜੇ ਹਿਸਾਬ ਨਾਲ ਬਣਾਈ ਕੌਲੀ ਤਰਾਲ ਦੇਣੀ, ਬਾਲਟੀ ਰੱਖ ਦੇਣੀ, ਲੈ ਵੀ ਜਦੋਂ ਕੌਲੀ ਡੁੱਬ ਜਾਏ ਉਸ ਵੇਲੇ ਕੋਲੀ 'ਚ ਪੱਠਾ ਪਾ ਦੇਣਾ, ਫਿਰ ਕੱਢ ਕੇ ਅਗਲੇ ਘੰਟੇ ਵੀ ਫੇਰ ਕਰ ਦੇਣੀ, ਇੱਦਾਂ ਘੰਟਾ। ਹੁਣ ਇਹ ਪਾਈ ਉਹ ਲਫ਼ਜ਼ ਹੈ ਤਾਂ ਉਹ ਕਹਿੰਦਾ ਜਲ ਵੇਸ ਕਰੀ ਆ ਕੋ ਰਹੇ ਨਾ ਭਰੀਏ, ਜਦੋਂ ਕੌਲੀ ਭਰ ਗਈ ਉਹਨੇ ਡੁੱਬ ਜਾਣਾ, ਇਹ ਕਰਕੇ ਤੇਰੇ ਸਵਾਲ ਕਹਿੰਦੇ ਕੋ ਰਹੇ ਨਾ ਭਰੀਏ ਪਾਈ ਗਈ। ਉਹਦਾ ਮੌਤ ਦਾ ਟਾਈਮ ਫਿਕਸ ਹੈ, ਉਹ ਜਦੋਂ ਪੂਰਾ ਹੋ ਗਿਆ ਕੌਲੀ ਡੁੱਬ ਜਾਣੀ ਹੈ, ਕੋ ਰਹੇ ਨਾ ਭਰੀਏ ਪਾਈ। ਹੁਣ ਪੋੜੀਓ ਪੋੜੀ ਪੂੜੀ ਜਾਂਦੀ ਸਾਰਾ ਸਾਰਾ ਸਵਾਹ ਮਿਲਣਾ ਕਿਸੇ ਨੂੰ, ਜੇ ਬਾਬੇ ਤੇ ਗਿਆ ਨੀ ਨਾ ਉਹ ਕਿੱਡੀ ਵੱਡੀ ਪੌੜੀ ਮੈਂ ਇਹਨੂੰ ਦਰਾਵਾਂਗਾ, ਔਰ ਹੁਣੇ ਗਿਆਨ ਸੁਣਿਓ ਫਿਰ ਤੁਹਾਨੂੰ ਪਤਾ ਲੱਗੂ ਵੀ ਬਾਬਾ ਕਿੱਡੀ ਵੱਡੀ ਚੀਜ਼, ਪਹਿਲਾ ਪੈਗੰਬਰ ਔਲੀਆ ਸਾਡਾ ਕਿੰਨਾ ਗਿਆਨ ਦੇ ਰਿਹਾ। ਲੇਟੈਸਟ ਹੈ ਦੁਨੀਆਂ 'ਚ ਤੋਂ ਬਾਅਦ ਕੋ ਆਏ ਨਹੀਂ, ਔਰ ਇਹ ਸਾਰੀਆਂ ਕੌਮਾਂ ਨੂੰ ਇੱਕ ਇੱਕ ਲੱਗਾ, ਸਾਡੇ ਨੂੰ 10 ਲੱਗੇ, 10 ਆਏ ਐਨ ਉਸੇ ਟਾਈਪ ਦੇ। ਤਾਂ ਕੋ ਰਹੇ ਨਾ ਭਰੀਏ ਪਾਈਏ ਵੀ ਕੋਈ ਵੀ ਬੰਦਾ ਜਦੋਂ ਸਵਾਸਾਂ ਰੂਪੀ ਕੌਲੀ ਖਤਮ ਹੋ ਜਾਣੀ ਹੈ ਤੂੰ ਖਤਮ ਹੋ ਜਾਣਾ। ਇਸ ਕਰਕੇ ਆਪਣੇ ਮਨ ਨੂੰ ਸਾਂਭ, ਉੱਡਣ ਜਾ ਹੀ ਇਹ ਉੱਡਦਾ ਬਾਹਰ ਜਾਂਦਾ ਸਾਰਾ, ਇਹਨੂੰ ਖੜਾ ਕਰਨਾ ਸਿੱਖ। ਔਰ ਤੂੰ ਰੱਬ ਦਾ ਨਾਂ ਤਾਂ ਗਾਉਂਦਾ ਨਹੀਂ ਹੈ ਨਾ ਭਗਤੀ ਕਰਦਾ, ਤੂੰ ਗਾਵਨ ਗੋਪੀਆਂ ਪਿੱਛੇ ਆ ਰਾਮ ਕ੍ਰਿਸ਼ਨ ਦੀਆਂ ਲੀਲਾ, ਅਤੇ ਉੱਧਰ ਆ ਦੁਸਹਿਰੇ ਵਾਲੇ ਦਿਨ ਸਾਰੇ ਰਾਮ ਨੂੰ ਗਾਈ ਜਾਂਦੇ ਸਾਰੇ। ਗਾਵਨ ਗੋਪੀਆਂ ਗਾਵਨ ਕੌਣ, ਗਾਵਨ ਸੀਤਾ, ਕਹਿੰਦੇ ਸਾਰੇ ਬੰਦਿਆਂ ਨੂੰ ਗਾਈ ਜਾਂਦੇ ਆ, ਰੱਬ ਨੂੰ ਤਾਂ ਕੋਈ ਗਾਉਂਦਾ ਨਹੀਂ। ਅੱਗੇ ਕਹਿੰਦੇ ਇਹ ਕਿਹਨੂੰ ਗਾ ਰਹੇ, ਬਾਬੇ ਨਾਨਕ ਬੇਟੇ ਦੀ ਆਦਤ ਦੇਖੋ, ਉਸ ਵੇਲੇ ਸਿੱਖੀ ਬਣੀ ਵੀ ਨਹੀਂ ਸੀ, ਉਸ ਵੇਲੇ ਆ ਕੰਮ ਗਾਵਨ ਗੋਪੀਆਂ ਗਾਵਨ ਕੌਣ, ਗਾਵਨ ਸੀਤਾ ਰਾਜੇ ਰਾਮ। ਉਹ ਕਹਿੰਦੇ ਨਿਰਭਉ ਨਿਰੰਕਾਰ ਸੱਚ ਨਾਮ ਨੂੰ ਕੋਈ ਨਹੀਂ ਗਾਉਂਦਾ, ਕਹਿੰਦੇ ਨਿਰਭਉ ਨਿਰੰਕਾਰ ਸੱਚ ਨਾਮ, ਤਾਂ ਪੌੜੀ 'ਚ ਜਾ ਕੇ ਸਲੋਕਾਂ 'ਚ ਆਇਆ ਅਤੇ ਤਾਂ ਆਇਆ ਨਾਇਣ ਨਿਰੰਕਾਰ ਲੱਭਦਾ ਹੈ। ਹੁਣ ਇੱਥੇ ਵੀ ਉਹ ਕਹਿਣਗੇ ਬਾਬਾ ਵੀ ਇਹਨਾਂ ਨੂੰ ਗਾਈ ਜਾਂਦੇ ਜਦੋਂ ਸਾਡੇ ਬਾਣੀ ਗਾਈ ਜਾਂਦੇ ਸਾਰੇ, ਨਾਮ ਤਾਂ ਕੋਈ ਜਪਦਾ ਨਹੀਂ। ਤੋ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਪਾਵਨ, ਨਿਰਭਉ ਨਿਰੰਕਾਰ ਉਹ ਨਹੀਂ ਪਾਉਂਦਾ, ਉਹਦਾ ਮਨ ਖੜਾ ਹੈਗਾ ਰੱਬ ਦਾ, ਨਿਰਭਉ ਨਿਰੰਕਾਰ ਆ ਉਹਦਾ ਕਾਰ ਕੋਈ ਨਹੀਂ। ਨਿਰਭਉ ਨਿਰੰਕਾਰ ਕੌਣ ਆ, ਸੱਚ ਨਾਮ ਜਾ ਕਾ ਕੀ ਆ ਕਰੋ। ਉਹ ਜਿਹੜੇ ਸੇਵਕ ਹੈ ਭਗਤ ਉਹਦੀ ਸੇਵਾ ਕਰਦੇ, ਸੇਵਕ ਸੇਵੇ ਔਰ ਉਹਦੀ ਨੇਰ ਨਾ ਅੰਦਰ ਫਿਰ ਉਹਨਾਂ ਦਾ ਮਨ ਖੜੋ ਕੇ ਅਤੇ ਤਾਂ ਵੀ ਚੜ੍ਹਨਾ ਚੜ੍ਹਦਾ। ਜਦੋਂ ਮਨ ਖੜਾ ਹੋ ਜਾਂਦਾ ਇੱਥੋਂ ਬਾਅਦ ਇਹਦੀ ਪੁਜ਼ੀਸ਼ਨ ਹੁੰਦੀ ਮਨ ਚੜ੍ਹਿਆ ਦਸਵੇਂ ਆਕਾਸ਼ ਜਿੱਥੇ ਊਂਗ ਨਾ ਭੁੱਖ, ਉਹ ਸਪਿਰਚੁਅਲ ਹਾਲਤਾਂ ਫਿਰ ਉਹਦੇ ਮਨ ਚੜ੍ਹਨਾ ਸ਼ੁਰੂ ਹੁੰਦਾ। ਤੋ ਮਨ ਜਿਹੜਾ ਹੈ ਉਹ ਕਹਿੰਦਾ ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀ ਆ ਸਗਲ ਜਹਾਨ, ਸੇਵਕ ਸੇਵੇਂ ਨਾਮ ਜਪੀ ਜਾਂਦੇ ਉਹਦੀ ਸੇਵਾ ਕਰੀ ਜਾਂਦੇ, ਸੇਵਕ ਸੇਵੇਂ ਕਰਮੇ ਚੜਾਓ, ਮੈਂ ਉਹਦੀ ਕਿਰਪਾ ਦੇ ਨਾਲ ਚੜਾਅ ਹੁੰਦਾ ਅੰਦਰ, ਕਰਮੇ ਚੜਾਓ ਫਿਰ ਉਹਦੀ ਸਾਰੀ ਜ਼ਿੰਦਗੀ ਹੀ ਭਿੱਜ ਜਾਂਦੀ ਹੈ। ਭਿੰਨੀ ਰਹਿਣ ਕਹਿੰਦੇ ਆ ਜ਼ਿੰਦਗੀ ਨੂੰ, ਸਾਰੀ ਜ਼ਿੰਦਗੀ ਭਿੰਨੀ ਰਹਿਣ ਜਿੰਨਾ ਮਨ ਚਾਓ, ਫਿਰ ਉਹ ਵੱਧੇ ਚੱਟੀ ਨਹੀਂ ਭਰਦੇ, ਉਹਨਾਂ ਨੂੰ ਇੰਨਾ ਲਾਲ ਹੁੰਦਾ ਵੀ ਜਪ ਚੜੀ ਨਾਮ ਚਾਹ 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 ਨਾਮ ਜਪਗੇ, ਕਿਉਂਕਿ ਉਹਨਾਂ ਨੂੰ ਅੰਦਰ ਮਿਲਦਾ ਅਸੀਂ ਸਵਾਦ ਆਪਣਾ ਇਹ ਤਾਂ ਇਹ ਡਿੱਗਦੀ ਆ ਵੀ ਕੁਛ ਵੇਲੇ ਖਤਮ ਹੋਵੇ ਕਿਤੇ ਫਾਹੇ ਲੱਗੇ। ਪਰ ਉਹ ਹਾਲਤਾਂ ਐਸੀਆਂ ਵੀ ਪਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਆਪਣੇ ਗੁਰੂ ਨੂੰ ਵਿਚਾਰਿਆ, ਇਹ ਨਹੀਂ ਵੀ ਉਹਦੀਆਂ ਪਾਠ ਹੀ ਕਰੀ ਗਏ ਮੱਥੇ ਟੇਕੀ ਗਏ ਅਤੇ ਉਹਦੇ ਗੁਰਦੁਆਰੇ ਹੀ ਬਣਾਉਂਦੇ ਗਏ ਗੁਰੂ ਦੇ, ਆਪਣੇ ਗੁਰੂ ਨੂੰ ਜਿਹੜਾ ਵਿਚਾਰਦਾ ਨਹੀਂ ਹੈ ਉਹਨੂੰ ਦੇਖਾ ਦੇਣਾ ਪਏਗਾ ਗਾਂ, ਇਹਨੂੰ ਗੋਪਣਾ ਕਹਿੰਦੇ ਗੁਰੂ ਨੇ, ਜਿਨ ਗੁਰ ਗੋਪਿਆ ਆਪਣਾ ਸੇ ਤੇ ਠੌਰ ਨਾ ਠਾਉ, ਹਾਲਤ ਪਾਲਤ ਦੋਵੇਂ ਗਏ ਡਰ ਗਏ ਨਾ ਹੀ ਥਾਂ। ਇਸ ਕਰਕੇ ਜਿਹੜਾ ਬੰਦੇ ਨਾ ਆਪਣਾ ਗੁਰੂ ਵਿਚਾਰ ਲਿਆ ਵੀ ਗੁਰੂ ਕੀ ਕਹਿੰਦਾ, ਸਾਡਾ ਗੁਰੂ ਪਹਿਲਾਂ ਹੈ ਹੀ ਵਿਚਾਰ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਬੇਕੂ, ਆਹ ਹੁਣ ਆਸਾ ਦੀ ਵਾਰ ਸਾਰੇ ਗਏ ਜਾਣ ਸਭ ਡਾਏ ਕਿਸੇ ਨਾਲ ਬਵੇਕ ਕੀਤਾ, ਪਹਿਲਾ ਗੁਰੂ ਸਾਡਾ ਕੀ ਹੈ ਵੀ ਆਪਣੇ ਗੁਰੂ ਦਾ ਬਵੇਕ ਕਰੋ ਕਿ ਕਹਿੰਦਾ ਕੀ। ਇਸ ਕਰਕੇ ਜਾਂ ਕਾ ਨਾਉ ਬਵੇਕੋ, ਅਸੀਂ ਵਿਚਾਰ ਕੀਤੀ ਹੈ ਕਦੀ ਸੁਣੀ ਵੀ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ, ਨਿਰਭਉ ਨਿਰੰਕਾਰ ਸੱਚ ਨਾਮ ਜਾ ਕਾ ਕੀ ਆ ਸਗਲ ਜਹਾਨ, ਸੇਵਕ ਸੇਵੇਂ ਕਰਮੇ ਚੜਾਓ ਭਿੰਨੀ ਰਹਿਣ ਜਿੰਨਾ ਮਨ ਚਾਓ, ਸਿੱਖੀ ਸਿੱਖਿਆ ਅਤੇ ਨਜ਼ਰੀ ਕਰਮ ਲੰਘਾਏ ਪਾਰ, ਉਹਦੀ ਫਿਰ ਨਜ਼ਰ ਵਿਚਾਰਨ ਵਾਲੇ 'ਤੇ ਹੋਊਗੀ ਉੱਥੋਂ ਬਾਅਦ। ਨਜ਼ਰੀ ਕਰਮ ਲੰਘਾਏ ਪਾਰ, ਅੱਗੇ ਫਿਰ ਮਨ ਆ ਗਿਆ, ਕੋਹਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ, ਲਾਟੂ ਮਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣ ਨਸਾ, ਸੂਏ ਚੌੜ ਪੁਆਈਏ ਗਣਤ ਨਾਨਕ ਪਾਉਂਦਿਆਂ, ਗਣਤ ਨਾਮ ਬੰਧਨ ਬੰਧ ਪੁਆਏ ਸੋਏ ਪੈਂ ਕਿਰਤ ਨੱਚੇ ਸਭ ਕੋਏ, ਨੱਚ ਨੱਚ ਅਸੇ ਚਲੇ ਸੇ ਰੋਏ, ਉੱਡਣ ਜਾਹੀ ਸਿੱਧ ਨਾ ਹੋਏ, ਨੱਚਣ ਕੁੱਦਣ ਮਨਕਾ ਚਾਓ, ਪਰ ਨਾਨਕ ਜਿਨ ਮਨ ਪਾਓ ਤਿੰਨਾ ਮਨ ਪਾਓ ਪੌੜੀ, ਨਾ ਤੇਰਾ ਨਿਰੰਕਾਰ ਆ ਗਈ ਰਾਹ, ਨਾ ਤੇਰਾ ਨਿਰੰਕਾਰ ਹੈ ਨਾ ਲੈ ਨਰਕੇ ਨਾ ਜਾਈਏ, ਜੀਓ ਪਿੰਡ ਸਭ ਦਿਸਦਾ ਦਿਖਾਜੇ, ਭਗਤੀ ਦਾ ਦਿਖਾਵਾ ਨਾ ਕਰੀਏ ਦਿਖਾਜੇ ਆਖ ਗੁਆਈਏ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਏ, ਜੇ ਜਰਵਾਣਾ ਪਰ ਹਰੇ ਕਿਸੇ ਨੂੰ ਸਮਝ ਉਹਨੇ ਵੀ ਜਰ ਬਾ ਪੌੜੀ ਫੜੀ ਜਾਂਦੇ, ਉਸ ਆਪਣੇ ਵਾਲਾ ਦੁਬਾਰਾ ਖੜੀ ਕਰਕੇ ਅਤੇ ਉਹ ਫਿਰ ਪੌੜੀ ਪੜ੍ਹਦਾ ਪੌੜੀ, ਉਹ ਤਬਲੇ ਵਾਲੇ ਨੂੰ ਵਿਚਾਰੇ ਨੂੰ ਅਨਸੂਰਮਾ ਸੀ ਹੁੰਦਾ ਆਮ, ਉਹਨੂੰ ਸਾਜ ਬੰਨਣ 'ਤੇ ਲਾਇਆ ਹੁੰਦਾ, ਉਹਨੂੰ ਰਾਗੀ ਆਪ ਬਾਹਾਂ ਮਾਰ ਕੇ ਜਾਂਦਾ, ਉਹ ਉਹਨੂੰ ਪੌੜੀ ਬੰਨ ਕੇ ਉਹ ਫਿਰ ਸਾਰੇ ਪੌੜੀਆਂ ਗਾ ਕੇ ਫਿਰ ਉਹ ਸੂਰਮਾ ਸਿੰਘ ਦੁਬਾਰਾ ਪੜ੍ਹਦਾ, ਨਾ ਤੇਰਾ ਨਿਰੰਕਾਰ ਆਇਆ ਨਾ ਲਈ, ਹੁਣ ਚਿਕਰ ਉਹ ਸਾਹ ਲੈ ਲੈਂਦੇ ਰਾਗੀ, ਅਤੇ ਉਹ ਸਾਰਾ ਉਹ ਕਿਸੇ ਨਾ ਮੈਂ ਦੱਸਿਆ ਨਾ ਵੀ ਸਾਡੇ ਸਾਡਾ ਬੰਦਾ ਹੈ ਕੋਨੇ ਆਪਣੇ ਜੋੜੀ ਵਾਲਾ ਕਿਤੇ ਪਹਿਲਾਂ ਚੜ ਗਿਆ, ਉਹਨੂੰ ਦੂਸਰਾ ਜੋੜੀ ਵਾਲਾ ਸਿਲੈਕਟ ਕਰਨਾ ਸੀ, ਅਤੇ ਉਹ ਜੋੜੀ ਵਾਲੇ ਨੂੰ ਕਹਿੰਦੇ ਸੂਰਮਾ ਸਿੰਘ ਆ ਗਿਆ ਉਹਦੇ ਘਰ, ਕਹਿੰਦਾ ਜੀ ਕਹਿੰਦੇ ਉਹਨੇ ਅਸੀਂ ਤਿਆਰ ਨਾ ਪੁੱਛਿਆ, ਸੂਰਮਾ ਸਿੰਘ ਜੀ ਤੁਸੀਂ ਪੌੜੀ ਯਾਦ ਹੈ ਤੁਹਾਨੂੰ ਦੁਬਾਰਾ ਪੜ੍ਹਨੀ ਪੈਣੀ ਆ, ਕਹਿੰਦਾ ਹੋਰ ਭੈਣ ਜਾਣ ਨੂੰ ਸੂਰਮਾ ਸਿੰਘ ਬਣੇ ਆ, ਉਹ ਕਹਿੰਦਾ ਮੈਂ ਤਾਂ ਬੇਕਾ ਕਹਿਤਾ ਸੀ ਉਹਨੇ ਕਿ ਹੋਰ ਭੈਣ ਜਾਣ ਨੂੰ ਬਣੇ ਆ ਅਸੀਂ ਪੌੜੀ, ਉਹ ਦੁਬਾਰਾ ਪੌੜੀ ਪੜ੍ਹਦੇ ਆ ਪੌੜੀ ਦੇਖੋ ਜਿਹੜੀ ਹੁਣ ਸੋਹਣੀ ਸੋਹਣੀ, ਨਾ ਤੇਰਾ ਨਿਰੰਕਾਰ ਹੈ ਨਾ ਲੈ ਨਾ, ਉਹ ਕਿਉਂਕਿ ਸਾਰੀ ਅਸਰ ਦੀ ਬਾਹਰ ਗਾਈ ਜਾਣੀ, ਉਹਨੂੰ ਅਸਰ 'ਤੇ ਕੁਛ ਹੋਣਾ ਨਹੀਂ, ਜਿੰਨਾ ਵੀ ਅਸੀਂ ਪਾਠ ਕਰਦੇ ਹਾਂ ਖੰਡ ਪਾਠ ਹੋ ਰਿਹਾ ਕਿਸੇ ਨਾਲ ਅਸਰ, ਕਿਉਂਕਿ ਉਹ ਤਾਂ ਭੈ ਖਾਂਦੇ ਨਹੀਂ ਵੀ ਵਿੱਚ ਲਿਖਿਆ ਕੀ ਆ, ਉਹ ਤਾਂ ਕਹਿੰਦੇ ਇਹਦੇ ਨਹੀਂ ਸਾਰੇ ਕਲਾ ਹੋ ਜਾਣੀ, ਸਾਡੇ ਸਾਰੇ ਕੰਮ ਇਹਦੇ ਵੀ ਸਵਾਰੇ ਜਾਣੇ, ਇਹ ਬਸ ਜਮਾਂ ਤੋਂ ਵੀ ਇਹਦੇ ਨਹੀਂ ਬਚ ਜਾਣਾ, ਇਹ ਉਹ ਹਾਲ ਹੁੰਦਾ ਕਬੂਤਰ ਨਾ ਐਡਾ ਭੋਲਾ ਜਾਨਵਰ ਹੈ, ਸਾਹਮਣੇ ਬਿੱਲੀ ਆਉਂਦੀ ਸੀ ਪਿੰਡੀ 'ਤੇ ਹੀ ਦੇਖਿਆ ਬਿੱਲੀ ਆ ਕਬੂਤਰ ਆ ਬਦਲੀ, ਅਤੇ ਕਬੂਤਰ ਅੱਖਾਂ ਵਿੱਚ ਦਿੰਦਾ ਵੀ ਮੈਂ ਇੱਥੇ ਲੋਕ ਗਿਆ ਮੈਨੂੰ ਕਿੱਦਾਂ ਖਾ ਸਕਦੀ, ਉਦੋਂ ਪਤਾ ਲੱਗਦਾ ਜਦੋਂ ਬੁਰਕੀ 'ਚ ਪਾ ਕੇ ਉਹ ਲੈ ਜਾਂਦੇ, ਐਡਾ ਭੋਲਾ ਜਾਨਵਰ ਅਸੀਂ ਖਾਸ ਦੇਖਦੇ ਹੁੰਦੇ ਸੀ, ਉਹ ਬਿੱਲੀ ਗਈ ਕਬੂਤਰ, ਉਹ ਦੇਖ ਕੇ ਨਾ ਉਹਨੇ ਅੱਖਾਂ ਵਿੱਚ ਵੀ ਮੈਂ ਤਾਂ ਲੋਕੇ ਹਾਂ, ਇੱਦਾਂ ਅਸੀਂ ਕਹਿੰਦੇ ਅਸੀਂ ਪਾਠ ਕੀਤੇ ਇੰਨੇ ਸਾਰੇ ਸਾਨੂੰ ਕੀ ਮੈਂ ਪਰਵਾਹ, ਉਹ ਕਿਸੇ ਨਾਲ ਨਹੀਂ ਬਚਣਾ ਜੇ ਤੱਕ ਨਾਮ ਨਹੀਂ ਜਪ, ਤੂੰ ਨਾ ਤੇਰਾ ਨਿਰੰਕਾਰ ਹੈ ਨਾ ਲੈ ਨਰਕੇ ਨਾ ਜਾਈਏ, ਜੀਓ ਪਿੰਡ ਸਭ ਤਿਸ ਦਾ ਦਿਖਾਜੇ ਆਹ ਗਵਾਈਏ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਸ, ਆਹ ਆ ਗਈ ਹੈ ਸਾਡੇ ਮਤਲਬ ਦੀ, ਜੇ ਜਰ ਪਾਣਾ ਪਰ ਹਰੇ ਜਰ ਵੇਸ ਕਰਿੰਦੀ ਆਈਏ, ਕੋ ਰਹੇ ਨਾ ਭਰੀਏ, ਹੁਣ ਭਾਈਏ ਦਾ ਲਫਜ਼ ਹੈ ਲਿਸ਼ਕੇਗਾ ਵੀ ਕੋਈ ਸਵਾਸੋਂ ਨੂੰ ਵੀ ਕੌਲੀ ਪੁੱਟ ਗਈ, ਅਸੀਂ ਕਦੀ ਵੀ ਇਹ ਟਾਈਮ ਟਾਲਣਾ ਨਹੀਂ ਹੈ, ਬੜੇ ਬੜੇ ਦੁਨੀਆਂ 'ਚ ਜਿਹੜਾ ਆਇਆ ਉਹਦਾ ਟਾਈਮ ਲਿਖਿਆ ਹੁੰਦਾ ਵੀ ਬਸ ਬਾਹਰ, ਇਹ ਹੈ ਵੀ ਵੱਡਿਆਂ ਨੂੰ ਚਿੱਠੀਆਂ ਆਉਂਦੀਆਂ ਪਹਿਲਾਂ ਹੀ ਆਉਂਦੇ, ਉਹਨਾਂ ਨੂੰ ਹਰਜਨ ਲੈਣ ਆਉਂਦੇ, ਸਾਡੇ ਵਰਗਿਆਂ ਨੂੰ ਜਮਦੂਤ ਲੈ ਜਾਂਦੇ ਆ, ਸਾਰੇ ਜਣਿਆਂ ਦਾ ਮਨ ਡੋਲਦਾ, ਅਤੇ ਉੱਥੋਂ ਸ਼ੁਰੂ ਕੀਤਾ ਸੀ ਵੀ ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਸੀ ਕਹ ਕਹੇ ਫਰੀਦ ਸਹੇਲੀ, ਉਹ ਸ਼ੌ ਨੂੰ ਉੱਚੀ ਉੱਚੀ ਲਾਓ, ਉੱਚੀ ਉੱਚੀ ਨਾਮ ਜਪੋ, ਸਾਰੀ ਰਾਮ ਨਾਮਾ ਉਚਰੂ ਮਨਹਾ, ਇਹੋ ਬਾਬਾ ਫਰੀਦ ਕਹਿੰਦਾ ਸ਼ੌ ਲਾਇਆ ਸੀ ਉਹਦੇ ਨਾਲ ਜੰਮ ਪਰੇ ਹਟਣੇ ਆ, ਨਹੀਂ ਤਾਂ ਤੈਨੂੰ ਲੈ ਜਾਣੇ ਇਹਨਾਂ ਨਾਲ ਸਾਰਿਆਂ ਨੂੰ, ਇਸ ਕਰਕੇ ਮਨ ਡੋਲਦਾ ਇਹਨੂੰ ਖੜਾ ਕਰਨਾ ਸੀ ਸਿੱਖਿਆ ਨਹੀਂ, ਔਰ ਇਹ ਪਾਉਂਦਾ ਸਾਰਾ ਕੁਝ ਜੋ ਪੌੜੀ 'ਚ ਲਿਖਿਆ ਬੰਦਾ ਸਾਹ, ਲੇਕਿਨ ਇਹਨੂੰ ਕੋਈ ਪਰਵਾਹ ਨਹੀਂ ਹੈ ਵੀ ਬਾਣੀ ਕਹਿੰਦੀ ਕੀ ਹੈ, ਕਿੱਡੀ ਵੱਡੀ ਚੀਜ਼ ਕਹੀ, ਇਸ ਕਰਕੇ ਜਿਹੜਾ ਮਨ ਦਾ ਖੜਾ ਹੋਣਾ ਇਹ ਬੜਾ ਹੀ ਸੌਖਾ ਇਲਾਜ ਦੱਸਿਆ ਉਹ ਸ਼ਬਦ 'ਚ, ਕਾਹੇ ਮਨ ਤੋਂ ਡੋਲਦਾ, ਜਿਹੜਾ ਭਗਤ ਹੈ ਇਸ ਸ਼ਬਦ ਨੂੰ ਯਾਦ ਕਰਕੇ ਇਸੇ ਸਟੈਪ ਵਾਈਜ਼ 'ਤੇ ਉਹ ਫਿਰ ਚੱਲਦਾ ਹੈ, ਕਾਹੇ ਮਨ ਤੋਂ ਡੋਲਦਾ ਰੱਬ ਮਨਸਾ ਪੂਰਨਹਾਰ, ਬੜਾ ਦਿਆਲ ਹੈ, ਕਾਹੇ ਮਨ ਤੋਂ ਡੋਲਤਾ ਹਰ ਮਨਸਾ ਪੂਰਨ ਹਾਰ, ਉਹਦਾ ਜੋੜਨ ਹਾਰਾ ਲਿੰਕ ਹੈ ਵਿੱਚ ਸਤਿਗੁਰ, ਉਹਨੂੰ ਧਿਆ ਰੱਬ ਰੱਬ ਨਾਲ, ਰੱਬ ਨਾਲ ਨਹੀਂ ਛਡਾਉਣਾ ਤੈਨੂੰ ਪਹਿਲਾਂ, ਉਹ ਹੈ ਜੋੜਨ ਵਾਲੀ ਸ਼ਕਤੀ ਅੰਦਰ ਸਤਿਗੁਰੂ ਆਉਣਾ, ਕਾਹੇ ਮਨ ਤੋਂ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ 'ਤੇ ਆਏ ਤੂੰ ਸਭ ਦੁੱਖ ਪਹਿਲਾਂ ਪਹਿਲਾਂ ਤੇਰੀ ਜ਼ਿੰਦਗੀ ਦੇ ਦੁੱਖ ਕੱਟੇਗਾ। ਦੇਖੋ ਉੱਦਾਂ ਹੀ ਚਲਣੀ ਹੋਣੀ ਸਪਿਰਚੁਅਲ ਸਟੇਜਾਂ ਦਾ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ 'ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨੇ ਮਨ ਤਕੜ ਜਾ ਇੰਨੀ ਮਿਹਨਤ ਕਰ ਹਰ ਨਾਮਾ ਆਰਾਧ ਮਨੇ ਫਿਰ ਤੇਰੇ ਜਨਮ ਜਨਮ ਦੇ ਕਿਹੜੇ ਫਿਰ ਵਿਕਾਰ ਕੱਟੇ ਜਾਣੇ ਉੱਥੋਂ ਬਾਅਦ ਰੰਗ ਚੜ੍ਹਨ ਪਹਿਣਾ ਨੇ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ 'ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨੇ ਸਭ ਕਿਲ ਵਿਖ ਜਾਏ ਵਿਕਾਰ ਜਿਨ ਕੋ ਫਿਰ ਪੂਰਬ ਲਿਖਿਆ ਅਤੇ ਨਿਰੰਗ ਲੱਗਾ ਨਿਰੰਕਾਰ ਉਹਨੇ ਛੱਡਿਆ ਮਾਇਆ ਸੁਆਵੜਾ ਧਨ ਸੰਚਿਆ ਨਾਮ ਅਪਾਰ ਅੱਠੇ ਪੈਰ ਇਕਤੇ ਲਵੇ ਮੰਨਣ ਹੁਕਮ ਅਪਾਰ। ਪਰ ਇੱਥੋਂ ਹੀ ਉਤਰੀ ਸਟੇਜ ਹੈ ਜਾਂ ਨਾਨਕ ਮੰਗੇ ਦਾਨਕ ਦੇਹੋ ਦਰਸ ਮੰਨ ਸਾਡਾ ਗੋਲ ਆ ਦਰਸ ਕਰਨੀ ਪਰ ਰਾਹ 'ਚ ਆ ਇਸ ਤਰ੍ਹਾਂ ਚੱਲਣਾ ਅਤੇ ਡੋਲਣਾ ਹੈ। ਪਰ ਸਤਿਗੁਰ ਪੁਰਖ ਨੂੰ ਜੇ ਉਸ ਤਾਕਤ ਨੂੰ ਮੰਨ ਲਈਏ ਸਤਿਗੁਰ ਪੁਰਖ 'ਤੇ ਆਏ ਤੂੰ ਫਿਰ ਇਸ ਕਰਕੇ ਜਿਹੜੀ ਸਾਰੀ ਪੌੜੀ ਹੈ ਸਾਰੀ ਹੀ ਹੈ ਉਹ ਮਨ ਅਸੀਂ ਖੜ੍ਹਾ ਕਰਨਾ ਸਿੱਖਦੇ ਨਹੀਂ ਅਤੇ ਸਾਰਾ ਕੁਛ ਵੱਧਦੇ। ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਭਗਤੀ ਦੇ ਵਿੱਚ ਮਨ ਲਾ ਕੇ ਹੋ ਜਾਂਦਾ ਹੈ ਕਿਉਂਕਿ ਖੜ੍ਹਾ ਆਪ ਨਹੀਂ ਅਸੀਂ ਕਰਨਾ ਜਪ ਜਪ ਕੇ ਖੜ੍ਹਾ ਹੋਣਾ ਆਤੋ ਅਖੀਰ ਵੀ ਪੜ੍ਹ ਕੇ ਫਿਰ ਅਸੀਂ ਭੋਗ ਪੜਾਉਣੇ ਵੀ ਕਾਹਦੇ ਨਾਲ ਮਨ ਖੜ੍ਹਾ ਹੋਣਾ। ਜਾਸ ਜਪਤ ਪੌ ਅਪ ਦਾ ਜ ਤਾਵਤ ਮਨੂਆ ਆਵੈ ਠਾਏ ਜਾਸ ਜਪਤ ਇਹੋ ਹੋਮੇ ਭਾਗੈ ਜਾਸ ਜਪਤ ਫਿਰ ਦੁੱਖ ਨਾ ਲਾ। ਇਹ ਨਾਮ ਜਪਣਾ ਹੀ ਸਾਡੇ ਲਈ ਕੀਰਤਨ ਹੈ। ਐਸਾ ਕੀਰਤਨ ਕਰ ਮਨ ਮੇਰੇ ਈਹਾਂ ਊਹਾਂ ਜੋ ਕਾਮੇ ਉਹ ਕੋਈ ਕੀ ਹੈ ਕਿਹਨੂੰ ਅਸੀਂ ਯਾਦ ਕਰ ਰਹੇ ਹਾਂ ਅਸੀਂ ਕਿਹਦੇ ਫਾਲੋਅਰ ਹਾਂ ਜਿਹੜਾ ਸੱਤੇ ਹੈ ਸੱਚ ਹੈ ਸੱਤੇ ਸੱਚ ਹਰੀ ਨਿਵਾਸ ਆਦੇ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹੇ ਜੀਉ ਸਦਾ ਤੂੰ ਹੀ ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।